एक ओंकार सतनाम करता पुरख निरभउ निरवैर अकाल मूरत अजूनी सहिभं गुर प्रसाद जप आदि सच जुगाद सच ऐ भी सच नानक होसे भी सच ज्ञान ध्यान किशकर्म न जाना सार न जाना तेरी सब ते वड़ा सतगुरु नानक जिन कल राखी मेरी माई मैं तन पायो हर नाम मन मेरो धावण ते छूट्यो कर बैठो विश्राम माया ममता तन ते भागी उपजो निर्मल ज्ञान काम क्रोध पोहे नसा कह गही शरण भगवान सतनाम श्री वाहिगुरु जी गुजरी महला पंजवा जिस सिमरत सब किल विख नासै पितरी होए उधारो सो हर हर तुम सद ही जापो जा का अंत न पारो जिस सिमरत सब किल विख नस है पितरी होए उधारो सो हर हर तुम सद ही जापो जा का अंत न पारो पूता माता की आशीष निमख न बिसरो तुम को हर हर सदा भजो जगदीश रहाओ सतगुरु तुमको होए दयाला संत संग तेरी प्रीत कापड़ पात परमेश्वर राखी भोजन कीर्तन नीत अमृत पीवहो सदा चिर जीवहो हर सिमरत अन दे अनंता रंग तमाशा पूर्ण आसा कबह ना व्यापै चिंता पवर तुम्हारा एह मन होवो हर चरणा हो कौला नानक दास उन संग लपटायो ज्यों बूंद है चात्रिक मौला पवर तुम्हारा एहो मन होवो हर चरणा हो कौला नानक दास उन संग लपटायो ज्यों बूंद है चात्रिक मौला वाहिगुरु जी का खालसा वाहिगुरु जी की फतेह परम सन्मान जो गुरु की साजी नवाजी गुरु खालसा साध संगत जी आप जी गुरु के चरण च बैठे हो और सत्कारयोग भाई बरियाम सिंह जी ने गुरबाणी के कीर्तन द्वारा माता के महत्व उत्ते चरण चानना पाया है जो मदरस डे मना रहे हो सो भावें साध संगत जी ये पछमी कल्चर वाले ने दिन सानू दिते ने ते इना दे विच असी दिनों दिन खुबदे भी जा रहे हैं एक पासा छड़िया ते दूजे पासे फस रहे हैं ये वर्तारा इहो जिहा ही है सच्चे पातशाह जी ने जो गुरबाणी चानना पाया है गुरदेव माता गुरदेव पिता साढ़े सतगुरु ही साढ़े लिए माता हैं साढ़े सतगुरु ही साढ़े लिए पिता हैं क्योंकि जिन्हें माता पिता ने इस शरीर में जन्म दिता वह भी सत्कारयोग हैं वह शरीर तक हैं सतगुरु साड़ी रूह तक हैं शरीर के माता पिता वो हम जिन्होंने इस शरीर को जन्म दिता है शरीर करके असी संसार च आए हैं उन्हों का भी बड़ा सत्कार है ਪਰ ਗੁਰੂ ਸਾਹਿਬ ਐਸੇ ਮਾਤਾ ਪਿਤਾ ਹਨ ਜਿਹੜੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਨੇ ਗਾਇਨ ਕੀਤੀ ਹੈ, ਉਹਦੇ ਵਿੱਚ ਇਹ ਪੰਕਤੀ ਵੀ ਵਿਸ਼ੇਸ਼ ਕਰਕੇ ਆਈ ਹੈ, ਸਤਿਗੁਰ ਹੇਤ ਨਾ ਪੁੱਜਨੀ ਮਾਤਾ ਪਿਤਾ ਨਾ ਦੇਵ ਸਵਾਏ। ਭਾਈ ਸਾਹਿਬ ਕਹਿੰਦੇ ਵੀ ਗੁਰੂ ਦੇ ਪਿਆਰ ਦੇ ਤੁਲ ਮਾਂ ਦਾ ਪਿਆਰ ਵੀ ਨਹੀਂ ਪਹੁੰਚ ਸਕਦਾ, ਗੁਰੂ ਦੇ ਪਿਆਰ ਤੁਲ ਪਿਓ ਦਾ ਪਿਆਰ ਵੀ ਨਹੀਂ ਪਹੁੰਚ ਸਕਦਾ। ਹੈ ਤਾਂ ਮਾਂ ਦਾ ਪਿਆਰ ਬੜੀ ਵੱਡੀ ਚੀਜ਼ ਹੈ, ਪਰ ਦੇਖੋ ਮਾਂ ਦੇ ਪਿਆਰ ਤੋਂ ਉੱਪਰਲਾ ਕੋਈ ਪਿਆਰ, ਕੋਈ ਉਹ ਪਿਆਰ ਜਿਹੜਾ ਮਾਂ ਤੋਂ ਵੀ ਵੱਡਾ ਹੋਵੇ, ਉਹ ਹੈ ਗੁਰੂ ਦਾ ਪਿਆਰ। ਕਿਉਂਕਿ ਮਾਂ ਜਨਮ ਦੇ ਸਕਦੀ ਹੈ, ਲੋਰੀਆਂ ਦੇ ਸਕਦੀ ਹੈ, ਦੁੱਧ ਪਿਆ ਸਕਦੀ ਹੈ, ਪਾਲ ਸਕਦੀ ਹੈ, ਪੜ੍ਹਾ ਸਕਦੀ ਹੈ, ਨਹਾ ਸਕਦੀ ਹੈ, ਧੁਆ ਸਕਦੀ ਹੈ, ਹਸਾ ਸਕਦੀ ਹੈ, ਖੜਾ ਸਕਦੀ ਹੈ, ਅਖੀਰ ਨੂੰ ਫਿਰ ਮਾਇਆ ਦੇ ਜਾਲ 'ਚ ਹੀ ਫਸਾ ਸਕਦੀ ਹੈ। ਮਾਇਆ ਦੇ ਜਾਲ 'ਚੋਂ ਕੱਢ ਤਾਂ ਨਹੀਂ ਸਕਦੀ, ਮੋਹ ਮਮਤਾ ਵਿੱਚੋਂ ਮਾਂ ਕੱਢ ਦੇਵੇ, ਇਹੋ ਜਿਹੀ ਮਾਂ ਕੋਈ ਵਿਰਲੀ ਹੁੰਦੀ। ਇਹੋ ਜਿਹੀ ਮਾਂ ਜਾਂ ਭਗਤ ਫਰੀਦ ਜੀ ਦੀ ਮਾਂ ਹੋਈ ਹੈ, ਜਿਹਨੇ ਆਖਿਆ ਸੀ ਪੁੱਤਰ ਨਮਾਜ਼ ਪੜ੍ਹੋ ਅੱਲਾ ਸ਼ਕਰ ਦਿੰਦਾ। ਜੇ ਇਹੋ ਜਿਹੀ ਮਾਂ ਹੋਵੇ ਤਾਂ ਪੂਜਣੇ ਯੋਗ ਹੈ। ਇਹੋ ਜਿਹੀ ਮਾਂ ਹੋਵੇ ਜਿਹੋ ਜਿਹੀ ਭਾਈ ਤਾਰੂ ਸਿੰਘ ਦੀ ਮਾਂ ਸੀ, ਕਹਿੰਦੀ ਸਾਹਿਬਜ਼ਾਦਿਆਂ ਨੂੰ ਯਾਦ ਰੱਖੀ, ਇੰਨੀ ਗੱਲ ਕੰਨਾਂ 'ਚ ਪਾਈ ਸੀ ਜਾਣ ਲੱਗੇ ਨੇ, ਕਿਉਂਕਿ ਅਚਾਨਕ ਹੀ ਤੁਰਕਾਂ ਦੀ ਫੌਜ ਆਈ, ਗ੍ਰਿਫਤਾਰ ਕਰ ਲਿਆ। ਉਸੇ ਵੇਲੇ ਜਦੋਂ ਲੈ ਕੇ ਤੁਰੇ, ਮਾਂ ਨੂੰ ਬਹੁਤੀਆਂ ਲੰਮੀਆਂ ਚੌੜੀਆਂ ਤਕਰੀਰਾਂ ਦੇਣ ਦਾ ਸਮਾਂ ਨਹੀਂ ਮਿਲਿਆ। ਮਾਂ ਆਪਣੇ ਬੱਚੇ ਨੂੰ ਗਲ ਲੱਗ ਕੇ ਵੀ ਨਹੀਂ ਮਿਲ ਸਕੀ। ਬੱਚਾ ਤੋਰਨਾ ਮਾਂ ਵਾਸਤੇ ਬੜਾ ਔਖਾ ਹੈ। ਜੇ ਅੱਜ ਵਰਗੀ ਮਾਂ ਹੁੰਦੀ, ਉਹ 100 ਗੱਲਾਂ ਕਰਦੀ ਵੀ ਮੇਰੇ ਪੁੱਤਰ ਨੂੰ ਛੱਡ ਦਿਓ, ਇਹ ਸਿੱਖ ਨਹੀਂ ਹੈ। ਇਹੋ ਜਿਹੀਆਂ ਮਾਵਾਂ ਵੀ ਇਤਿਹਾਸ 'ਚ ਆਈਆਂ ਨੇ। ਬਾਬੇ ਬੰਦੇ ਬਹਾਦਰ ਦੇ ਨਾਲ ਜਿਹੜੇ ਸਿੰਘ ਫੜ ਕੇ ਗਏ ਸਨ, ਉਹਨਾਂ ਵਿੱਚ ਇੱਕ ਬੱਚੇ ਦੀ ਮਾਂ ਗਈ ਸੀ ਦਿੱਲੀ। ਖਾਫੀ ਖਾਨ ਮੁਸਲਮਾਨ ਲਿਖਾਰੀ ਨੇ ਅੱਖੀਂ ਵੇਖੀ ਗੱਲ ਲਿਖੀ ਹੈ। ਉਸ ਮਾਂ ਨੇ ਜਾ ਕੇ ਫਰਕਸ਼ੀਰ ਬਾਦਸ਼ਾਹ ਕੋਲ ਰੋਣਾ ਪਿੱਟਣਾ ਕੀਤਾ ਵੀ ਮੇਰੀ ਅਨੋਹ ਦੇ ਹੱਥ ਵੇਖ, ਅਜੇ ਮਹਿੰਦੀ ਵੀ ਨਹੀਂ ਲੱਥੀ, ਅਜੇ ਮੈਂ ਵਿਆਹ ਕੇ ਲਿਆਈ ਹਾਂ, ਮੈਂ ਤਾਂ ਆਪਣਾ ਪੁੱਤਰ ਅਤੇ ਤੇਰੀ ਫੌਜ ਫੜ ਕੇ ਲੈ ਆਈ ਹੈ, ਅਸੀਂ ਸਿੱਖ ਨਹੀਂ ਹਾਂ, ਅਸੀਂ ਹਿੰਦੂ ਹਾਂ, ਮੇਰੇ ਬੱਚੇ ਨੂੰ ਛੱਡ ਦੇ। ਬਾਦਸ਼ਾਹ ਦਾ ਮਨ ਦਰਬ ਗਿਆ, ਮਾਂ ਦੇ ਕੀਰ ਨੇ ਸੁਣ ਕੇ ਤਰਸ ਖਾ ਗਿਆ। ਕਹਿਣ ਲੱਗਾ ਜੇ ਤੇਰਾ ਬੱਚਾ ਕਹਿ ਦੇਵੇ ਮੈਂ ਸਿੱਖ ਨਹੀਂ ਤਾਂ ਛੱਡ ਦਿਆਂਗੇ, ਨਾਲ ਆਰਡਰ ਭੇਜ ਦਿੱਤੇ ਵੀ ਜਾਓ ਇਹਦੇ ਬੱਚੇ ਨੂੰ ਛੱਡ ਦਿਓ, ਉਹਨੂੰ ਪੁੱਛੋ ਤੂੰ ਸਿੱਖ ਨਹੀਂ, ਜੋ ਕਵੇ ਸਿੱਖ ਨਹੀਂ ਤਾਂ ਛੱਡ ਦਿਓ। ਮਾਂ ਨਾਲ ਲੈ ਕੇ ਆਰਡਰ ਪਹੁੰਚੀ, ਉਹਦੀ ਵਾਰੀ ਆਈ ਹੋਈ ਸੀ ਬੱਚੇ ਦੀ, ਟੋਕਾ ਜਲਾਦ ਨੇ ਧੌਣ ਦਿੱਤੇ, ਮਾਰਨਾ ਸੀ, ਸਿਰ ਵੱਖਰਾ ਕਰ ਦੇਣਾ ਸੀ। 100 ਬੰਦਾ ਰੋਜ਼ ਕਤਲ ਹੁੰਦਾ ਸੀਗਾ ਉਹ ਜਗ੍ਹਾ। ਸਾਧ ਸੰਗਤ ਜੀ ਆ ਸਾਡੀ ਅਣਗਹਿਲੀ ਕਰਕੇ ਗੁਰਦੁਆਰਾ ਨਹੀਂ ਬਣ ਸਕਿਆ, ਲਾਲ ਕਿਲੇ ਦੇ ਸਾਹਮਣੇ ਕਰਕੇ ਉਹ ਜਗ੍ਹਾ ਦੱਸੀ ਜਾਂਦੀ ਹੈ। ਇੱਕ ਪਾਸੇ ਜਿਹੜਾ ਸੜਕ ਜਾਂਦੀ ਚਾਂਦਨੀ ਚੌਂਕ ਨੂੰ, ਇੱਕ ਪਰਾਂ ਦੂਜੇ ਪਾਸੇ ਜਿਹੜੀ ਰੇਲਵੇ ਸਟੇਸ਼ਨ ਨੂੰ ਜਾਂਦੀ ਹੈ ਨਾ, ਉਸ ਪਾਸੇ ਨੂੰ ਉਹ ਜਗ੍ਹਾ ਸੀਗੀ ਜਿੱਥੇ ਉਹ ਰੋਜ਼ 100 ਬੰਦੇ ਕਤਲ ਹੁੰਦੇ ਸੀਗੇ। ਇਤਿਹਾਸ 'ਚ ਲਿਖਿਆ 100 ਸਿੰਘਾਂ ਦੇ ਸਿਰ ਟੋਕੇ ਦੇ ਉੱਤੇ ਜਿਵੇਂ ਰੱਖਦੇ ਸੀ, ਟੋਕਾ ਮਾਰਦੇ ਸੀ ਵੱਖਰਾ, ਉਹਦੀ ਵਾਰੀ ਆਈ ਸੀ। ਉਹ ਬੱਚੇ ਦੀ ਮਾਂ ਆਈ, ਆਰਡਰ ਪਹੁੰਚੇ, ਜਲਾਦ ਨੇ ਛੱਡ ਦਿੱਤਾ। ਉਹ ਲੜਕਾ ਪੁੱਛਦਾ ਤੁਸੀਂ ਮੈਨੂੰ ਕਿਉਂ ਛੱਡਦੇ ਹੋ? ਉਹ ਕਹਿੰਦੇ ਤੇਰੀ ਮਾਂ ਕਹਿੰਦੀ ਤੂੰ ਸਿੱਖ ਨਹੀਂ। ਕਹਿੰਦਾ ਮਾਂ ਮੇਰੀ ਝੂਠ ਬੋਲਦੀ ਹੈ, ਮੈਂ ਗੁਰੂ ਕਲਗੀਧਰ ਦਾ ਸਿੱਖ ਸੀ, ਸਿੱਖ ਹਾਂ, ਸਿੱਖ ਹੀ ਰਵਾਂਗਾ। ਆ ਮੁਕਤੀ ਦਾਤੇ ਜਲਾਦ ਵਾਸਤੇ ਇੱਕ ਨਾਂ ਰੱਖਿਆ ਹੋਇਆ ਸੀਗਾ ਸਿੰਘਾਂ ਦੇ ਬੋਲੇ, ਖਾਲਸਾ ਜੀ ਕੇ ਬੋਲ ਵਾਲੇ ਰੋਜ਼ ਅਰਦਾਸ ਕਹਿੰਦੇ ਨਾ, ਪੁਰਾਤਨ ਸਿੰਘਾਂ ਦੇ ਬੋਲੇ ਬੜੇ ਚੜ੍ਹਦੀ ਕਲਾਂ ਵਾਲੇ ਹੁੰਦੇ ਸੀ। ਇਕੱਲੇ ਨੂੰ 1,25,000 ਕਹਿੰਦੇ ਸੀ, ਗੰਢੇ ਨੂੰ ਰੂਪਾ ਕਹਿੰਦੇ ਸੀ, ਚੜ੍ਹਦੀ ਕਲਾ ਵਾਲੇ ਬੋਲੇ ਸੀ, ਛੋਲੇ ਚੱਪ ਕੇ ਕਹਿੰਦੇ ਬਦਾਮ ਚੱਬੇ ਨੇ। ਭਾਈ ਕਾਨ ਸਿੰਘ ਨਾਭਾ ਦੇ ਮਾਨ ਕੋਸ਼ ਸਿੰਘਾਂ ਦੇ ਬੋਲੇ ਪੜ੍ਹੋ, ਹੈਰਾਨ ਹੁੰਦੇ ਕਿਹੋ ਜਿਹੀਆਂ ਬੋਲੀਆਂ ਬਣਾਈਆਂ ਸੀ, ਕੋਡ ਵਰਡ ਬਣਾਏ ਸੀ। ਕਤਲ ਕਰਨ ਵਾਲੇ ਜਲਾਦ ਨੂੰ ਕਹਿੰਦੇ ਸੀ ਮੁਕਤੀਦਾਤਾ, ਇਹ ਮੁਕਤੀਦਾਤੇ ਛੇਤੀ ਕਰ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਛੇਤੀ ਕਤਲ ਕਰ, ਮੈਂ ਸ਼ਹੀਦ ਹੋਵਾਂ ਅਤੇ ਮੈਂ ਆਪਣੇ ਭਰਾਵਾਂ ਦੇ ਨਾਲ ਜਾਵਾਂ। ਪਰ ਤਾਰੂ ਸਿੰਘ ਦੀ ਮਾਂ ਨੇ ਉਲਟਾ ਕਿਹਾ ਸੀ, ਉਹਨੇ ਆਖਿਆ ਸੀ ਬਸ ਜਾਂਦੇ ਨੂੰ ਇੰਨੀ ਕੰਨ 'ਚ ਗੱਲ ਮਾਰੀ ਸੀ, ਇੰਨੀ ਆਵਾਜ਼ ਦਿੱਤੀ ਸੀ, ਬਸ ਸਾਹਿਬਜ਼ਾਦਿਆਂ ਨੂੰ ਨਾ ਭੁੱਲ ਜਾਈ। ਕਿਉਂਕਿ ਮਾਂ ਨੂੰ ਪਤਾ ਸੀ ਜਿੱਥੇ ਚੱਲਿਆ ਉੱਥੇ ਦੋ ਹੀ ਗੱਲਾਂ ਹੋਣੀਆਂ, ਜਾਂ ਮੁਸਲਮਾਨ ਬਣ ਅਤੇ ਜਾਂ ਮਰਨ ਲਈ ਤਿਆਰ ਹੋ ਜਾ, ਤੀਜੀ ਤਾਂ ਕੋਈ ਆਪਸ਼ਨ ਹੀ ਨਹੀਂ ਸੀ। ਜਾਂ ਮੁਸਲਮਾਨ ਬਣ ਜਾਂ ਮਰਨ ਲਈ ਤਿਆਰ ਹੋ ਜਾ। ਮਾਂ ਨੇ ਆਖਿਆ ਸੀ ਮਰਨਾ ਕਬੂਲ ਕਰਨ ਲਈ ਧਰਮ ਨਾ ਛੱਡੀ। ਉਹ ਮਾਂ ਵਿਰਲੀ ਹੁੰਦੀ ਹੈ, ਐਸੀਆਂ ਮਾਵਾਂ ਨੂੰ ਨਮਸਕਾਰ ਹੈ, ਇਹੋ ਜਿਹੀਆਂ ਮਾਵਾਂ ਨੂੰ ਮੱਥਾ ਟੇਕੀਏ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਉਸ ਮਾਰਗ 'ਤੇ ਤੋਰਿਆ ਜਿਹਦੇ 'ਤੇ ਤੁਰ ਕੇ ਉਹ ਅਮਰ ਹੋ ਗਏ, ਉਹ ਰੱਬ ਵਿੱਚ ਮਿਲ ਗਏ, ਉਹ ਗੁਰੂ ਨਾਲ ਮਿਲ ਗਏ, ਅਭੇਦ ਹੋ ਗਏ। ਜਿੱਥੇ ਆਪਾਂ ਮਾਂ ਦਾ ਦਿਨ ਮਨਾ ਰਹੇ ਹਾਂ, ਗੁਰੂ ਕੀ ਬਾਣੀ ਵਿੱਚੋਂ ਵੀ ਸ਼ਬਦ ਆਪਾਂ ਵਿਚਾਰਨਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੀ ਮਾਂ ਪੂਜਨੀਕ ਮਾਂ ਭਾਨੀ ਨੇ, ਮਾਤਾਵਾਂ ਸਾਡੇ ਪੰਥ ਵਿੱਚ ਬੜੀਆਂ ਮਹਾਨ ਮਹਾਨ ਹੋਈਆਂ ਨੇ, ਸਭ ਤੋਂ ਪੂਜਨੀਕ ਮਾਤਾ ਤ੍ਰਿਪਤਾ ਜੀ ਹਨ। ਉਹ ਮਾਂ ਜਿਸ ਦੀ ਕੁੱਖ ਤੋਂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਪਿਤਾ ਬਾਬਾ ਕਾਲੂ ਜੀ ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ, ਸਤਿਗੁਰੂ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ। ਧਨ ਜਨਨੀ ਉਹ ਜਨਨੀ ਧਨ ਹੈ, ਉਹ ਪਿਤਾ ਵੀ ਧਨ ਹੈ ਜਿਨ੍ਹਾਂ ਦੀ ਕੁੱਖ ਤੋਂ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਰਗੇ 10 ਪਾਤਸ਼ਾਹੀਆਂ ਦੇ ਅਵਤਾਰ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਅਤੇ ਮਾਤਾ ਤ੍ਰਿਪਤਾ ਜੀ ਹਨ। ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਮਾਤਾ ਦਇਆ ਕੌਰ ਜੀ, ਇਸੇ ਤਰ੍ਹਾਂ ਫਿਰ ਗੁਰੂ ਸਾਹਿਬਾਂ ਦੇ ਮਾਤਾਵਾਂ, ਮਾਤਾ ਮਨਸਾ ਦੇਵੀ, ਗੁਰੂ ਅਮਰਦਾਸ ਸਾਹਿਬ ਜੀ ਦੀ ਧਰਮ ਪਤਨੀ ਜਿਨ੍ਹਾਂ ਦੀ ਕੁੱਖ ਤੋਂ ਬੀਬੀ ਭਾਨੀ ਦਾ ਜਨਮ ਹੋਇਆ, ਅਤੇ ਬੀਬੀ ਭਾਨੀ ਦੀ ਕੁੱਖ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਜਨਮ ਹੋਇਆ। ਕੈਸੇ ਮਹਾਨ ਪਵਿੱਤਰ ਆਤਮਾਵਾਂ, ਉਹਨਾਂ ਨੇ ਜੋ ਉਪਦੇਸ਼ ਦਿੱਤੇ ਨੇ ਆਪਾਂ ਉਹ ਵੀ ਵਿਚਾਰਨੇ ਨੇ। ਸਾਧ ਸੰਗਤ ਜੀ, ਇਸ ਹਫਤੇ 27 ਵੈਸਾਖ 10 ਮਈ ਨੂੰ ਜੋ ਦਿਨ ਲੰਘਿਆ ਹੈ, ਬਹੁਤ ਸਾਰੇ ਇਤਿਹਾਸਿਕ ਦਿਹਾੜੇ, ਖਾਸ ਕਰਕੇ ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀ ਮਹਾਂਪੁਰਸ਼ਾਂ ਦਾ ਸ਼ਹੀਦੀ ਦਿਹਾੜਾ ਹੈ। 27 ਵੈਸਾਖ ਸੰਨ 1845 ਦੇ ਵਿੱਚ ਇਹ ਭਾਣਾ ਵਰਤਿਆ ਸੀ ਡੋਗਰਿਆਂ ਨੇ ਮਹਾਂਪੁਰਸ਼ਾਂ ਦੇ ਡੇਰੇ ਉੱਤੇ। ਨਿਰੰਗਾਬਾਦ ਅਸਥਾਨ ਹੈ, ਬਾਬਾ ਜੀ ਦਾ ਜਨਮ ਪਿੰਡ ਸੀ ਗੱਗੋ ਬੂਹਾ ਝਬਾਲ ਤੋਂ, ਬਾਬੇ ਬੁੱਢੇ ਸਾਹਿਬ ਦੀ ਬੀੜ ਤੋਂ ਜਦੋਂ ਖੇਮ ਕਰਨ ਵਾਲੀ ਸੜਕ 'ਤੇ ਜਾਈਦਾ, ਸੱਜੇ ਪਾਸੇ ਗੇਟ ਬਣਿਆ ਗੱਗੋ ਬੂਹਾ, ਜਨਮ ਅਸਥਾਨ ਬਾਬਾ ਵੀਰ ਸਿੰਘ ਜੀ। ਭਾਈ ਸੇਵਾ ਸਿੰਘ ਜੀ ਦੇ ਘਰ ਮਾਤਾ ਧਰਮ ਕੌਰ ਜੀ ਦੇ ਉਧਰ ਤੋਂ 1825 ਬਿਕਰਮੀ 1766-67 ਈਸਵੀ ਦਾ ਸਮਾਂ ਬਣਦਾ ਹੈ। ਉਹ ਦਿਨਾਂ ਜਦੋਂ ਸਿੱਖਾਂ ਦਾ ਪੰਜਾਬ ਦੇ ਵਿੱਚ ਪਹਾੜ ਅਬਦਾਲੀਆਂ ਨਾਲ, ਮੁਗਲਾਂ ਨਾਲ, ਪਠਾਣਾਂ ਨਾਲ ਜੰਗ ਚੱਲਦਾ ਸੀ, ਜਿਨ੍ਹਾਂ ਦਿਨਾਂ 'ਚ ਵੱਡੇ ਘੱਲੂ ਘਾਰੇ ਹੋਏ ਸਨ, ਉਹਨਾਂ ਦਿਨਾਂ ਵਿੱਚ ਇਸ ਮਹਾਂਪੁਰਸ਼ ਦਾ ਜਨਮ ਹੋਇਆ ਸੀ। ਔਰ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਸੰਗਤ ਕਰਕੇ ਨਾਮ ਵਿਆਸੀ ਬਹੁਤ ਕਰਨੀ ਵਾਲੇ ਮਹਾਂਪੁਰਸ਼ ਬਾਬਾ ਵੀਰ ਸਿੰਘ ਜੀ ਹੋਏ। ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਫੌਜ 'ਚ ਭਰਤੀ ਵੀ ਰਹੇ, ਸਿੱਖ ਜੰਗਾਂ ਵਿੱਚ ਵੀ ਰਹੇ, ਪਰ ਬਾਬਾ ਭਾਗ ਸਿੰਘ ਜੀ ਔਰ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਵਿਰਕਤ ਹੋ ਗਏ, ਸੰਸਾਰ ਦਾ ਮੋਹ ਮਾਇਆ ਛੱਡ ਕੇ ਭਜਨ ਬੰਦਗੀ 'ਚ ਲੀਨ ਹੋ ਗਏ। ਪਰ ਮਹਾਂਪੁਰਸ਼ਾਂ ਦਾ ਵਰ ਸੀਗਾ, ਇਹਨਾਂ ਦੇ ਜਿਹੜੇ ਉਸਤਾਦ ਗੁਰੂ ਸੀ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਉਹ ਸਾਧ ਸੰਗਤ ਜੀ ਬਿਰਕਤ ਸਨ, ਬਿਲਕੁਲ ਇੱਕ ਸ਼ਹਿਰਾ ਵੀ ਮਸੀਹ ਪਾਉਂਦੇ ਸੀ ਤਾਂ ਤਨ ਤੇ ਕੱਪੜਾ ਨਹੀਂ ਸੀ, ਕੋਈ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ, ਬਿਰਖਤ ਰਹਿੰਦੇ ਸੀ। ਪਰ ਆਪਣੇ ਸੇਵਕ ਨੂੰ ਥਾਪਣਾ ਦੇ ਦਿੱਤੀ ਵੀ ਤੂੰ ਰਾਜਾ ਜੋਗੀ ਹੋਵੇਗਾ। ਅਤੇ ਬਾਬਾ ਵੀਰ ਸਿੰਘ ਜੀ ਨੇ ਮਾਝੇ ਦੇ ਵਿੱਚ 360 ਗੁਰਦੁਆਰੇ ਕਾਇਮ ਕੀਤੇ, ਲੰਗਰ ਲਾਏ। ਦਸੌਂਦਾ ਸਿੰਘ ਨਾਂ ਦਾ ਸਰਦਾਰ ਨਿਰੰਗਾਬਾਦ ਦਾ ਰਹਿਣ ਵਾਲਾ ਬੇਨਤੀ ਕਰਕੇ ਬਾਬਾ ਜੀ ਨੂੰ ਨਿਰੰਗਾਬਾਦ ਲੈ ਆਇਆ। ਬਹੁਤ ਵੱਡੀ ਜਗੀਰ ਅਰਦਾਸੇ ਕਰਾਈ, ਉੱਥੇ ਅਸਥਾਨ ਬਣਿਆ, ਗੁਰਮਤਿ ਦੀ ਵਿੱਦਿਆ ਪੜ੍ਹਾਉਣੀ, ਸਿੰਘਾਂ ਨੂੰ ਜਪ ਤਪ ਕਰਾਉਣਾ, ਇੰਨਾ ਪ੍ਰਤਾਪ ਵਧਿਆ ਸੀ ਕਿ ਮਾਝੇ ਵਿੱਚ ਸ਼ਾਇਦ ਉਸ ਤੋਂ ਬਾਅਦ ਅਜੇ ਤੱਕ ਓਨਾ ਪ੍ਰਤਾਪ ਕਿਸੇ ਮਹਾਂਪੁਰਸ਼ ਦਾ ਨਹੀਂ ਹੋਇਆ। 360 ਗੁਰਦੁਆਰੇ ਸਨ, ਇੱਕ ਇੱਕ ਰਾਤ ਇੱਕ ਇੱਕ ਗੁਰਦੁਆਰੇ ਠਹਿਰੀ, ਅਤੇ ਸਾਲ ਪਿੱਛੋਂ ਵਾਰੀ ਆਉਂਦੀ। ਥਾਂ ਥਾਂ 'ਤੇ ਲੰਗਰ ਲਾਏ ਹੋਏ, ਬੜੇ ਬੜੇ ਰਾਜੇ ਮਹਾਰਾਜੇ ਸੇਵਾ 'ਚ ਹਾਜ਼ਰ ਰਹਿੰਦੇ ਸਨ। ਮਹਾਰਾਜਾ ਰਣਜੀਤ ਸਿੰਘ ਆ ਕੇ ਨਮਸਕਾਰ ਕਰਕੇ ਜਾਂਦਾ ਰਿਹਾ। ਸਾਧ ਸੰਗਤ ਜੀ ਦੀ ਬੰਦਗੀ ਸੀ, ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਨਲੂਆ ਆਪਣਾ ਬਹੁਤ ਸਮਾਂ ਜ਼ਿਆਦਾ ਬਾਬਾ ਜੀ ਦੀ ਫੌਜ ਵਿੱਚ ਹੀ ਰਹਿੰਦਾ ਸੀ। ਫੌਜ ਵੀ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘਾਂ ਦੀ 27,000 ਫੌਜ ਲਿਖੀ ਬਾਬਾ ਜੀ ਦੇ ਨਾਲ ਚੜ੍ਹਦੀ ਸੀ। ਜਦੋਂ ਜਾਂਦੇ ਸੀ ਇੱਕ ਸ਼ਹਿਰ ਤੋਂ ਤੁਰਦਿਆਂ ਦੂਜੀ ਤੱਕ ਫੌਜ ਦੀ ਭੀੜ ਹੀ ਨਹੀਂ ਸੀ ਮੁੱਕਦੀ। ਜਿੱਥੇ ਜਾਣਾ ਡੇਰੇ ਲੱਗਣੇ, ਲੰਗਰ ਪੱਕਣੇ, ਹਜ਼ਾਰਾਂ ਸੰਗਤਾਂ ਨੇ ਆਉਣਾ, ਮੇਲੇ ਹੀ ਲੱਗ ਜਾਣੇ ਜਿੱਥੇ ਵੀ ਜਾਣਾ। ਅੰਮ੍ਰਿਤਸਰ ਦੀਵਾਲੀ 'ਤੇ ਬਹੁਤ ਵੱਡਾ ਲੰਗਰ ਲਾਉਣਾ, ਨਨਕਾਣੇ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ 'ਤੇ ਜਨ ਗੁਰਪੁਰਬ 'ਤੇ ਲੰਗਰ ਲਾਉਣਾ, ਵੱਡੇ ਵੱਡੇ ਜੋੜ ਮੇਲਿਆਂ 'ਤੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਸਮਾਂ ਬਣਿਆ ਡੋਗਰਿਆਂ ਦੇ ਪੰਜਾਬ ਦੇ ਉੱਤੇ ਜੋ ਹਾਲਾਤ ਤੁਸੀਂ ਸੁਣੇ ਹੀ ਨੇ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਡੋਗਰਿਆਂ ਨੇ ਬੜੀ ਬੁਰਛਾਗਰਦੀ ਫੈਲਾਈ, ਸਿੱਖ ਸਿੱਖ ਦਾ ਵੈਰੀ ਬਣ ਗਿਆ, ਸਿੰਘ ਸਿੰਘਾਂ ਨੂੰ ਮਾਰਨ ਲੱਗ ਪਏ। ਮਹਾਰਾਜੇ ਦਾ ਪੁੱਤਰ ਕਸ਼ਮੀਰਾ ਸਿੰਘ ਅਤੇ ਨਾਲ ਅਤਰ ਸਿੰਘ ਸੰਧਾਵਾਲੀਆ ਸਿੱਖ ਫੌਜਾਂ ਤੋਂ ਬਾਗੀ ਹੋ ਕੇ, ਕਹਿ ਲਓ ਵੀ ਡੋਗਰਿਆਂ ਤੋਂ ਬਾਗੀ ਹੋ ਕੇ, ਹੈ ਤਾਂ ਗੁਰੂ ਕੇ ਸਿੰਘ ਸਨ ਪਰ ਡੋਗਰਿਆਂ ਨਾਲ ਬਣਦੀ ਨਹੀਂ ਸੀ, ਬਾਬਾ ਜੀ ਦੇ ਡੇਰੇ ਆ ਗਏ। ਨਿਰੰਗਾਬਾਦ ਆ ਗਏ, ਹੀਰਾ ਸਿੰਘ ਡੋਗਰਾ, ਧਿਆਨ ਸਿੰਘ ਡੋਗਰੇ ਦਾ ਪੁੱਤਰ, ਉਹਨੇ ਬਾਬਾ ਜੀ ਨੂੰ ਧਮਕੀ ਦਿੱਤੀ ਵੀ ਜੇ ਚੁੱਪ ਕਰਕੇ ਮੇਰੇ ਦੋਸ਼ੀ ਮੈਨੂੰ ਫੜਾ ਦਿਓ ਠੀਕ ਹੈ, ਨਹੀਂ ਤਾਂ ਡੇਰਾ ਤੋਪਾਂ ਨਾਲ ਉਡਾ ਦਿਆਂਗਾ। ਬਾਬਾ ਜੀ ਨੇ ਕਿਹਾ ਤੂੰ ਆ ਕੇ ਬਹਿ ਕੇ ਗੱਲ ਕਰ ਲੈ, ਖਾਲਸਾ ਨਾ ਕਿਸੇ ਤੋਂ ਡਰਦਾ ਨਾ ਕਿਸੇ ਨੂੰ ਡਰਾਉਂਦਾ, ਪੈ ਕਾਹੂ ਕਹੋ ਦੇਤ ਨਹਿ ਪੈ ਮਾਣਤ ਆਣ। ਖਾਲਸੇ ਦੀ ਮਰਿਆਦਾ ਹੈ ਜੇ ਕੋਈ ਸ਼ਰਨ ਆ ਜਾਵੇ ਉਹਦੀ ਬਾਂਹ ਫੜ ਲੈ, ਫਿਰ ਛੱਡਦੀ ਨਹੀਂ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ, ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਅਸੀਂ ਦੁਸ਼ਮਣ ਦੇ ਹਵਾਲੇ ਆਪਣੇ ਸਿੱਖ ਭਰਾਵਾਂ ਨੂੰ ਕਦੀ ਨਹੀਂ ਕੀਤਾ, ਜੇ ਤੁਸੀਂ ਗੁਰਮਤੇ ਨਾਲ ਆ ਕੇ ਕੋਈ ਗੱਲ ਕਰਨੀ ਹੈ ਕਰ ਲਓ, ਪਰ ਜੇ ਧਮਕੀ ਦੇ ਕੇ ਕਹੋਗੇ ਅਸੀਂ ਨਹੀਂ ਦੇਣਾ। ਡੋਗਰਿਆਂ ਨੇ ਮਿਥ ਲਿਆ ਵੀ ਆਪਾਂ ਬਾਬਾ ਜੀ ਦਾ ਡੇਰਾ ਉਡਾ ਦਈਏ, ਤੋਪਾਂ ਲੈ ਕੇ ਫੌਜਾਂ ਲੈ ਕੇ ਬੁਰਛਾਗਰਦੀ ਕਰਦੀ ਸਿੱਖ ਫੌਜ ਉੱਥੇ ਪਹੁੰਚ ਗਈ। ਬਾਬਾ ਵੀਰ ਸਿੰਘ ਜੀ ਨੂੰ ਸਰਦਾਰ ਜਵਾਹਰ ਸਿੰਘ ਨਲੂਆ ਕਹਿਣ ਲੱਗਾ, ਬਾਬਾ ਜੀ ਸਾਨੂੰ ਹੁਕਮ ਦਿਓ, ਡੋਗਰਿਆਂ ਦੇ ਦੰਦ ਖੱਟੇ ਕਰ ਦਿਆਂਗੇ। ਸਾਰੇ ਸਿੰਘ ਚੜ੍ਹਦੀ ਕਲਾ ਵਾਲੇ ਸਨ, ਅਤਰ ਸਿੰਘ ਸੰਧਾ ਵਾਲੀਆ ਵੀ ਬੜਾ ਲੜਾਕਾ ਸੀ, ਹੋਰ ਵੀ ਸੂਰਮੇ ਸਨ, ਕਹਿੰਦੇ ਅਸੀਂ ਦੋ ਦੋ ਹੱਥ ਕਰਦੇ ਇਹਨਾਂ ਨਾਲ। ਬਾਬਾ ਜੀ ਕਹਿੰਦੇ ਨਹੀਂ ਉਹ ਮੂਰਖ ਨੇ, ਆਪਾਂ ਮੂਰਖ ਨਹੀਂ ਬਣਨਾ, ਸਿੱਖ ਸਿੱਖ 'ਤੇ ਵਾਰ ਨਹੀਂ ਕਰਦਾ, ਉਹ ਭੁੱਲ ਗਏ ਨੇ ਗੁਰਮਤ ਨੂੰ, ਉਹਨਾਂ ਨੂੰ ਪਤਾ ਨਹੀਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ 'ਤੇ ਸਿੱਖ ਵਾਰ ਨਹੀਂ ਕਰ ਸਕਦਾ, ਅਤੇ ਜੇ ਉਹ ਗੁਰੂ ਦੇ ਹੁਕਮ ਤੋਂ ਬੇਮੁੱਖ ਨੇ ਤਾਂ ਆਪਾਂ ਬੇਮੁੱਖ ਨਹੀਂ ਹੋਣਾ। ਲਾਂਗਰੀ ਨੂੰ ਹੁਕਮ ਦਿੱਤਾ ਵੀ ਬਹੁਤ ਜ਼ਿਆਦਾ ਲੰਗਰ ਤਿਆਰ ਕਰ ਦਿਓ। ਬਾਬਾ ਜੀ ਦਾ ਲੰਗਰ ਜਿਹੜਾ ਹੁੰਦਾ ਸੀ ਨਾ, ਲੱਖਾਂ ਲੋਕਾਂ ਵਾਸਤੇ ਪੱਕਦਾ ਸੀ, ਲੱਖਾਂ ਵਾਸਤੇ। ਇਹ ਗੱਲਾਂ ਉਸ ਵੇਲੇ ਦੀਆਂ ਜਿਹੜੀਆਂ ਅੰਗਰੇਜ਼ਾਂ ਦੀਆਂ ਕਿਤਾਬਾਂ ਲਿਖੀਆਂ ਉਹਨਾਂ 'ਚ ਵੀ ਮਿਲਦਾ। ਉਹ ਕਹਿੰਦੇ ਵੀਰ ਸਿੰਘ ਸਾਧ ਇਹੋ ਜਿਹਾ ਵੀ ਉਹਦਾ ਲੰਗਰ ਅਤੁੱਟ ਵਰਤਦਾ, ਭਾਵੇਂ ਲੱਖਾਂ ਲੋਕ ਆ ਜਾਣ ਮੁੱਕਦਾ ਹੀ ਨਹੀਂ। ਜਿਹੜੇ ਪਿੰਡ ਜਾਂਦੇ ਸੀ ਉੱਥੇ ਉਹਨਾਂ ਲੰਗਰ ਲਾ ਦਿੰਦੇ ਸੀ। ਅਤੇ ਬਾਬਾ ਜੀ ਨੇ ਆਪਣੇ ਲਾਂਗਰੀਆਂ ਨੂੰ ਹੁਕਮ ਦਿੱਤਾ ਵੀ ਇੰਨਾ ਕੁ ਲੰਗਰ ਪਕਾ ਦਿਓ ਵੀ ਕੋਈ ਅੰਤ ਨਾ ਰਵੇ, ਕੋਠੇ ਭਰ ਦਿਓ ਪਦਾਰਥਾਂ ਨਾਲ। ਇਕੱਲਾ ਦਾਲ ਫੁਲਕਾ ਨਹੀਂ ਸੀ ਬਣਦਾ, ਵਧੀਆ ਵਧੀਆ ਖੀਰਾਂ ਕੜਾਹ ਮਠਿਆਈਆਂ 36 ਪ੍ਰਕਾਰ ਦੇ ਭੋਜਨ ਬਣਦੇ ਸੀ। ਪ੍ਰਤਾਪ ਹੀ ਇੰਨਾ ਸੀ ਮਹਾਂਪੁਰਸ਼ਾਂ ਦਾ। ਉਸੇ ਤਰ੍ਹਾਂ ਲੰਗਰ ਤਿਆਰ ਕਰਤਾ, ਸਿੰਘਾਂ ਨੇ ਪੁੱਛਿਆ ਮਹਾਰਾਜ ਆਪਣੀ ਤਾਂ ਜਿੰਨੀ ਸੰਗਤ ਹੈ ਉਹਦੇ ਨਾਲੋਂ ਤਾਂ ਬਹੁਤ ਜ਼ਿਆਦਾ ਲੰਗਰ ਪੱਕ ਗਿਆ, ਇਹ ਕੀ ਕਰਨਾ? ਕਹਿੰਦੇ ਜਿਹੜੇ ਸਾਡੇ ਭਰਾ ਆਉਣਗੇ ਨਾ ਸਾਨੂੰ ਮਾਰਨ, ਸਾਨੂੰ ਮਾਰਨ ਤੋਂ ਬਾਅਦ ਡੇਰੇ 'ਚ ਵੜਨਗੇ, ਭੁੱਖੇ ਤਾਂ ਨਹੀਂ ਰਹਿਣਗੇ, ਗੁਰੂ ਨਾਨਕ ਸਾਹਿਬ ਦਾ ਲੰਗਰ ਤਾਂ ਛਕਣਗੇ। ਇਹ ਬਚਨ ਬਾਬਾ ਵੀਰ ਸਿੰਘ ਮਹਾਂਪੁਰਸ਼ਾਂ ਦੇ ਸਨ। ਜ਼ਾਲਮਾਂ ਨੇ, ਬੁਰਛਿਆਂ ਨੇ, ਕਹਿੰਦੇ ਤਾਂ ਆਪਣੇ ਆਪ ਨੂੰ ਸਿੱਖ ਹੀ ਸੀਗੇ ਪਰ ਸਿੱਖੀ ਵਾਲਾ ਕੰਮ ਨਹੀਂ ਕੀਤਾ। ਬਾਬਾ ਜੀ ਦੇ ਡੇਰੇ ਦੇ ਤੋਪਾਂ ਦੇ ਫਾਇਰ ਖੋਲ੍ਹ ਦਿੱਤੇ, ਹਜ਼ਾਰਾਂ ਦੀ ਤਾਦਾਦ 'ਚ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਵੀ ਸਿੰਘ ਉੱਥੇ ਸ਼ਹੀਦ ਹੋਏ। ਜੇ ਉਹ ਸਿੰਘ ਬਾਬਾ ਜੀ ਆਰਡਰ ਕਰ ਦਿੰਦੇ ਨਾ ਤਾਂ ਡੋਗਰਿਆਂ ਦੀ ਫੌਜ ਨੂੰ ਲਾਹੌਰ ਤੱਕ ਭਜਾ ਕੇ ਆਉਂਦੇ, ਪਤਾ ਨਹੀਂ ਕਿੱਥੇ ਪਹੁੰਚਾ ਖਦੇੜ ਦਿੰਦੇ। ਜਵਾਹਰ ਸਿੰਘ ਨਲੂਆ ਕਿੱਡਾ ਯੋਧਾ ਸੀ ਹਰੀ ਸਿੰਘ ਦਾ ਪੁੱਤਰ, ਪਰ ਉਹਨਾਂ ਨੇ ਸ਼ਸਤਰ ਨਹੀਂ ਚੁੱਕੇ, ਭਾਣਾ ਮੰਨਿਆ ਵੀ ਬਾਬਾ ਜੀ ਦਾ ਹੁਕਮ ਨਹੀਂ ਹੈ। ਬਾਬਾ ਜੀ ਦੇ ਚੌਰ ਬਰਦਾਰ ਸਨ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੱਖਣ ਸਿੰਘ ਦੇ ਪੁੱਤਰ ਲਹਿਣਾ ਸਿੰਘ। 18 ਸਾਲ ਦੀ ਉਮਰ ਗੋਲੀ ਵੱਜੀ, ਬਾਬਾ ਜੀ ਦੇ ਪਲੰਘ 'ਤੇ ਡਿੱਗਾ, ਕੋਲ ਮੱਖਣ ਸਿੰਘ ਖੜ੍ਹਾ ਸੀ। ਬਾਬਾ ਜੀ ਕਹਿੰਦੇ ਕਿਉਂ ਮੱਖਣ ਸਿੰਘ ਜੀ, ਕਿਵੇਂ ਹੈ? ਕਹਿੰਦੇ ਮਹਾਰਾਜ ਜਿਸ ਕੀ ਬਸਤ ਸੇ ਆਗਿਆ ਰੱਖੇ, ਪ੍ਰਭੂ ਕੀ ਆਗਿਆ ਮਨ ਹੈ ਮਾਥਾ ਤੁਹਾਡਾ ਸੀ, ਤੁਹਾਨੂੰ ਹੀ ਪ੍ਰਵਾਨ ਹੋ ਗਿਆ। ਹੋਰ ਸਿੰਘ ਆ ਗਿਆ ਚੌਰ ਲੈ ਕੇ, ਉਹਨੂੰ ਗੋਲੀ ਵੱਜੀ, 18-20 ਸਿੰਘ ਅਤੇ ਬਾਬਾ ਜੀ ਦੇ ਅੜਦਲ 'ਚ ਸ਼ਹੀਦ ਹੋ ਗਏ। 18 ਗੋਲੀਆਂ ਲੱਗੀਆਂ, ਕਹਿੰਦੇ ਸਾਡਾ ਪਲੰਘਾ ਚੁੱਕੋ, ਬਾਹਰ ਵਿਹੜੇ 'ਚ ਲੈ ਚਲੋ। ਪਲੰਘਾ ਚੁੱਕਿਆ, ਵਿਹੜੇ 'ਚ ਲੈ ਆਏ, ਉੱਥੇ ਤੋਪਾਂ ਸਿੱਧੀਆਂ ਪੈ ਰਹੀਆਂ ਸਨ, ਫਿਰ ਵੀ ਗੋਲੀਆਂ ਲੱਗੀਆਂ ਦੇ ਬਾਵਜੂਦ ਖੜ੍ਹੇ ਹੋ ਗਏ। ਖੜ੍ਹੇ ਹੋ ਕੇ ਅਤੇ ਕਿਸੇ ਸਿੰਘ ਦਾ ਸਹਾਰਾ ਲੈ ਕੇ ਤੁਰਨ ਲੱਗ ਪਏ ਉੱਧਰੋਂ ਜਿੱਧਰ ਤੋਪਾਂ ਆ ਰਹੀਆਂ ਸਨ। ਇੱਕ ਦੂਜਾ ਗੋਲਾ ਆਇਆ, ਪੱਟ ਵਿੱਚ ਵੱਜਾ, ਪੱਟ ਉੱਡ ਗਿਆ, ਬਾਬਾ ਜੀ ਸ਼ਹੀਦ ਹੋ ਗਏ। ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀ, ਉਹਨਾਂ ਦੇ ਨਾਲ ਹਜ਼ਾਰਾਂ ਸਿੰਘ ਇਸ ਹਫ਼ਤੇ 27 ਵਿਸਾਖ 10 ਮਈ ਨੂੰ ਸ਼ਹੀਦ ਹੋਏ ਨੇ। ਉਹਨਾਂ ਮਹਾਨ ਸ਼ਹੀਦਾਂ ਨੇ ਸਾਧ ਸੰਗਤ ਜੀ ਇੱਕ ਸਬਕ ਸਿਖਾਇਆ, ਅਜੇ ਆਪਾਂ ਸਿੱਖ ਅਜੇ ਤੱਕ ਸਿੱਖੇ ਕੋਈ ਨਹੀਂ, ਕਿਉਂਕਿ ਅਸੀਂ ਲੋਕ ਪਹਿਲੀ ਗੱਲ ਦਾ ਇਤਿਹਾਸ ਪੜ੍ਹਦੇ ਨਹੀਂ, ਸੁਣਦੇ ਨਹੀਂ, ਜੇ ਪੜ੍ਹਦੇ ਸੁਣਦੇ ਹਾਂ ਤਾਂ ਮੰਨਦੇ ਨਹੀਂ। ਸਾਡੇ ਅੰਦਰ ਜਜ਼ਬਾ ਜਿਹੜਾ ਹੈ ਨਾ ਉਹ ਦਿਨੋਂ ਦਿਨ ਹੁਣ ਘੱਟਦਾ ਜਾ ਰਿਹਾ, ਅਤੇ ਜਦੋਂ ਜਜ਼ਬਾ ਘੱਟ ਜਾਵੇਗਾ ਨਾ ਕੌਮ ਮਰ ਜਾਂਦੀ ਹੈ। ਕੌਮ ਜਜ਼ਬੇ ਨਾਲ ਜਿੰਦੀ, ਕੌਮ ਪੈਸੇ ਨਾਲ ਨਹੀਂ ਜਿੰਦੀ, ਕੌਮ ਕਿਸੇ ਦੁਨਿਆਵੀ ਸਾਧਨਾਂ ਨਾਲ ਨਹੀਂ ਜਿੰਦੀ। ਪੰਥ ਖਾਲਸਾ ਇੱਕ ਜਜ਼ਬੇ ਆਸਰੇ ਜਿਉਂਦਾ, ਉਹ ਜਜ਼ਬਾ ਸੀ ਗੁਰੂ ਕੇ ਸਿੱਖੀ ਦੇ, ਸਿੱਖੀ ਦਾ, ਗੁਰੂ ਦੇ ਪਿਆਰ ਦਾ। ਬਾਬਾ ਵੀਰ ਸਿੰਘ ਜੀ ਨਿਰੰਗਾਬਾਦੀ ਸ਼ਹੀਦੀ ਪਾ ਗਏ, ਉਹ ਇਸ ਮੈਸੇਜ ਦੇ ਗਏ ਬਈ ਆਪਣੇ ਭਰਾਵਾਂ ਦੇ ਵਿੱਚ, ਸਿੱਖਾਂ ਦੇ ਵਿੱਚ ਖਾਨਾ ਜੰਗੀ ਨਹੀਂ ਹੋਣ ਦੇਣੀ, ਜੇ ਸਾਡੇ ਭਰਾ ਭੁੱਲ ਵੀ ਗਏ ਨੇ ਤਾਂ ਵੀ ਅਸੀਂ ਭਾਣਾ ਮੰਨ ਕੇ ਸਿੱਖ ਅਤੇ ਸਿੱਖ ਨੇ ਵਾਰ ਨਹੀਂ ਕਰਨਾ। ਕਿੱਡਾ ਵੱਡਾ ਉਹਨਾਂ ਦਾ ਇਹ ਮੈਸੇਜ ਸੀ, ਜੇ ਉਹ ਚਾਹੁੰਦੇ ਨਾ ਕਰ ਕੁਛ ਵੀ ਸਕਦੇ ਸੀ, ਇਹ ਨਹੀਂ ਵੀ ਉਹ ਕੁਛ ਕਰ ਨਹੀਂ ਸੀ ਸਕਦੇ। 27,000 ਫੌਜ ਉਹਨਾਂ ਕੋਲ ਤਿਆਰ ਬਰ ਤਿਆਰ ਰਹਿੰਦੀ ਸੀ, ਪੂਰਾ ਮਾਝਾ ਮਾਲਵਾ ਦੁਆਬਾ ਪੂਰਾ ਪੰਜਾਬ ਉਹਨਾਂ ਦੇ ਹੁਕਮ ਵਿੱਚ ਮਰ ਮਿਟਣ ਨੂੰ ਤਿਆਰ ਸੀ, ਪਰ ਉਹਨਾਂ ਨੇ ਆਪਣੇ ਭਾਈਆਂ ਉੱਤੇ ਵਾਰ ਨਹੀਂ ਕੀਤਾ, ਸ਼ਹੀਦ ਹੋ ਗਏ। ਕਹਿੰਦੇ ਜਦੋਂ ਫੌਜ ਵਾਪਸ ਜਾ ਰਹੀ ਸੀ ਨਾ ਸਿੱਖਾਂ ਦੀ, ਬੜੇ ਬੁਰਛੇ ਸਿੱਖ, ਕਹਿਣ ਨੂੰ ਹੁਣ ਸਿੱਖ ਹੀ ਕਹਿਣੇ ਪੈਂਦੇ ਆ ਪਰ ਕੰਮ ਤੁਰਕਾਂ ਵਾਲੇ ਕਰਕੇ ਗਏ ਸੀ, ਅੱਗੋਂ ਦੀ ਇੱਕ ਪਠਾਨ ਮੁਸਲਮਾਨ ਤਲਵਾਰ ਨੰਗੀ ਲਈ ਤਾਂ ਦੌੜਿਆ ਆਵੇ, ਬੜਾ ਲਲਕਾਰੇ ਮਾਰੇ ਗਰਜੇ, ਅਤੇ ਇਹ ਕਹਿੰਦੇ ਓਏ ਮੁਸਲਿਆ ਤੂੰ ਕਿਉਂ ਕਹਿੰਦਾ ਸਿੰਘਾਂ ਦੇ ਸਾਹਮਣੇ ਪੁੱਤਰਦਾ? ਉਹ ਕਹਿੰਦਾ ਉਹ ਜਾਓ ਜਾਓ, ਉਹ ਸਿੱਖ ਨਹੀਂ ਰਹੇ ਜਿਹੜੇ ਸਾਨੂੰ ਡਰਾਉਣ ਲੈਣਗੇ ਹੁਣ। ਕਹਿੰਦਾ ਉਹ ਉਹਨਾਂ ਉਹ ਜਿਹਨਾਂ ਤੋਂ ਅਸੀਂ ਡਰਦੇ ਸੀ ਨਾ ਉਹ ਨਹੀਂ ਰਹੇ ਹੁਣ, ਤੁਸੀਂ ਉਹ ਕੰਮ ਕਰ ਬੈਠੇ ਹੋ, ਹੁਣ ਤਾਂ ਤੁਹਾਨੂੰ ਘਰ ਦੀਆਂ ਡਰਾਇਆ ਕਰਨਗੀਆਂ। ਉਹ ਮੁਸਲਮਾਨ ਕਹਿ ਉਹ ਗ੍ਰੰਥ ਵੀਰ ਮਰਗੇਸ਼ ਹੈ ਉਹਦੇ ਵਿੱਚ ਪੁਰਾਣਾ ਇਹ ਬਚਨ ਲਿਖਿਆ ਮਿਲਦਾ, ਉਹ ਮੁਸਲਮਾਨ ਲਲਕਾਰ ਕੇ ਗਿਆ, ਕਹਿੰਦਾ ਉਹ ਜਿਹੜੇ ਸਾਨੂੰ ਡਰਾਉਂਦੇ ਸੀ ਨਾ ਉਹ ਹੋਰ ਸੀਗੇ, ਹੁਣ ਤਾਂ ਤੁਸੀਂ ਆਪਣੇ ਘਰਦਿਆਂ ਤੋਂ ਜੁੱਤੀਆਂ ਖਾਓਗੇ। ਸਾਧ ਸੰਗਤ ਜੀ, ਉਹ ਸਿੱਖ ਰਾਜ ਦਾ ਸੂਰਜ ਡੁੱਬਿਆ, ਅੰਗਰੇਜ਼ਾਂ ਨੇ ਖੋਹ ਲਿਆ ਸਭ, ਤਹਿਸ਼ ਨਹਿਸ਼ ਹੋ ਗਿਆ। ਸਿੱਖ ਭੂਤਰੇ ਹੋਏ ਮੁੱਛਾਂ ਨੂੰ ਵੱਟ ਦਿੰਦੇ, ਇਹੀ ਕਹਿੰਦੇ ਫਿਰਦੇ ਸੀ। ਵੀਰ ਸਿੰਘ ਜੇ ਅਸਾਂ ਨਹੀਂ ਛੱਡੇ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਸ਼ਾਹ ਮੁਹੰਮਦ ਨੇ ਕਿੱਸਾ ਲਿਖਿਆ, ਉਹ ਕਹਿੰਦੇ ਅਸੀਂ ਵੀਰ ਸਿੰਘ ਜੇ ਨਹੀਂ ਛੱਡੇ। ਉਹਨਾਂ ਨੂੰ ਕੋਈ ਪੁੱਛਿਆ ਵੀ ਵੀਰ ਸਿੰਘ ਨੇ ਤੁਹਾਡਾ ਕੀ ਵਿਗਾੜਿਆ ਸੀ, ਜਾਂ ਵੀਰ ਸਿੰਘ ਨੂੰ ਮਾਰ ਕੇ ਤੁਸੀਂ ਕਿਹੜਾ ਮਾਰਕਾ ਮਾਰ ਲਿਆ, ਉਹਨੇ ਤਾਂ ਕੋਈ ਸ਼ਸਤਰ ਹੀ ਨਹੀਂ ਚੁੱਕਿਆ। ਜੇ ਵੀਰ ਸਿੰਘ ਸ਼ਸਤਰ ਚੁੱਕ ਲੈਂਦਾ ਤਾਂ ਤੁਹਾਡੇ ਪੱਲੇ ਕੀ ਰਹਿਣਾ ਸੀ। ਸੋ ਖਾਲਸਾ ਜੀ, ਆਹ ਸਾਡੀ ਅਧੋਗਤੀ ਜਿਹੜੀ ਅੱਜ ਹੋ ਰਹੀ ਹੈ ਨਾ, ਅਸੀਂ ਖਾਲਿਸਤਾਨ ਨੂੰ ਤਰਸਦੇ ਪਏ ਹਾਂ, ਪਰ ਜਦੋਂ ਖਾਲਿਸਤਾਨ ਗਵਾਇਆ ਸੀ, ਜਦੋਂ ਅਸੀਂ ਖਾਲਿਸਤਾਨ ਗਵਾਇਆ ਸੀ ਉਦੋਂ ਅਸੀਂ ਕੀਤਾ ਕੀ ਸੀਗਾ? ਅਸੀਂ ਇਕੱਲੇ ਡੋਗਰਿਆਂ ਨੂੰ ਦੋਸ਼ ਦਿੰਦੇ ਹਾਂ, ਅਸੀਂ ਉਦੋਂ ਬੁਰਛੇ ਹੋ ਗਏ ਸੀਗੇ। ਡੋਗਰੇ ਦੋ ਸਨ, ਅਸੀਂ ਹਜ਼ਾਰਾਂ ਵਿੱਚ ਸੀਗੇ, ਪਰ ਅਸੀਂ ਇੱਦਾਂ ਉਂਗਲਾਂ 'ਤੇ ਨੱਚੇ ਉਹਨਾਂ ਦੀਆਂ 'ਤੇ। ਉਹਨਾਂ ਡੋਗਰਿਆਂ ਨੇ ਸਾਨੂੰ ਸਮਝ ਨਹੀਂ ਆਉਣ ਦਿੱਤੀ ਵੀ ਸਾਡੇ ਨਾਲ ਕੀ ਹੋਇਆ। ਅੰਗਰੇਜ਼ਾਂ ਨੇ ਹੱਥ ਰਾਜ ਗੁਆ ਬੈਠੇ, ਸਾਰੀਆਂ ਚਾਬੀਆਂ ਘੁੱਗ ਵਸਦਾ ਸ਼ਹਿਰ ਲਾਹੌਰ ਸਾਹਦਾ, ਸਗੋਂ ਕੁੰਜੀਆਂ ਹੱਥ ਫੜਾਏ ਆਏ। ਸ਼ਾਹ ਮੁਹੰਮਦ ਨੇ ਲਿਖਿਆ, ਸੋਹਣਾ ਲਹਿਰ ਸ਼ਹਿਰ ਲਾਹੌਰ ਵਸਦਾ ਅਤੇ ਜਾ ਕੇ ਆਪ ਚਾਬੀਆਂ ਫੜਾ ਕੇ ਆ ਗਏ। ਫੋਕੀਆਂ ਗੱਲਾਂ ਦੇ ਵਿੱਚ ਅਸੀਂ ਮਾਰੇ ਗਏ। ਖਾਲਸਾ ਜੀ, ਲੋੜ ਹੈ ਸਾਨੂੰ ਆਪਣਾ ਇਤਿਹਾਸ, ਆਪਣੇ ਗੁਰੂ ਦੀ ਬਾਣੀ, ਆਪਣੇ ਗੁਰੂ ਦਾ ਬਾਣਾ, ਉਹ ਜਜ਼ਬਾ ਜਿਹੜੇ ਜਜ਼ਬੇ ਨਾਲ 18ਵੀਂ ਸਦੀ 'ਚ ਖਾਲਸਾ ਰਾਜ ਬਣਿਆ ਸੀ, ਉਹ ਆਪਣੇ ਅੰਦਰ ਪੈਦਾ ਕਰੋ, ਖਾਲਿਸਤਾਨ ਕੱਲ੍ਹ ਬਣ ਜਾਣਾ। ਅਤੇ ਜੇ ਤੁਸੀਂ ਕਹੋ ਵੀ ਬਸ ਆਪਾਂ ਫੋਕੀਆਂ ਗੱਲਾਂ ਗੁੱਲਾਂ ਨਾਲ ਹੀ, ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ, ਕਹਿੰਦੇ ਕੋ ਕਿਸੇ ਕੋ ਰਾਜ ਨਾ ਦੈ ਹੈ, ਕੋਈ ਨਹੀਂ ਕਿਸੇ ਨੂੰ ਰਾਜ ਦਿੰਦਾ ਹੁੰਦਾ, ਜੋ ਲੈ ਨਿਜ ਬਲ ਸੋਂ ਲੈ। ਡੌਲਿਆਂ 'ਚ ਜ਼ੋਰ ਚਾਹੀਦਾ, ਰਾਜ ਮਿਲ ਜਾਂਦਾ। ਅਤੇ ਜੇ ਆਪਾਂ ਕਹੀਏ ਮੰਗਿਆਂ ਵੀ ਇੱਦਾਂ ਖੱਪਰ ਲੈ ਕੇ ਜਾਵਾਂਗੇ, ਅਗਲੇ ਸਾਡੀ ਚੋਰੀ 'ਚ ਰਾਜ ਦੇ ਦੇਣਗੇ, ਲਓ ਇੱਦਾਂ ਦੇ ਕਿਸੇ ਨੂੰ ਕਿਸੇ ਕਦੀ ਰਾਜ ਨਹੀਂ ਮਿਲਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਦੇ ਬਾਣੇ ਨੂੰ, ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਸਿਧਾਂਤ ਨੂੰ ਸਮਝ ਲਓ। ਦੇਖ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਏ ਔਰ ਨਾ ਦਲੈ। ਉਹਨਾਂ ਨੇ ਸਰਬੱਤ ਦੇ ਭਲੇ ਦਾ ਸਾਨੂੰ ਜਿਹੜਾ ਕਨਸੈਪਟ ਦਿੱਤਾ ਹੈ, ਜਿਹੜਾ ਦੇਖ ਤੇਗ, ਦੇਖ ਕੀ ਹੈ, ਦੇਖ ਗੁਰੂ ਦਾ ਲੰਗਰ ਹੈ। ਹਰ ਇਨਸਾਨ ਨੂੰ, ਹਰ ਪ੍ਰਾਣੀ ਮਾਤਰ ਨੂੰ, ਹਰ ਭੁੱਖੇ ਨੂੰ ਰੋਟੀ ਗੁਰੂ ਘਰ 'ਚੋਂ ਮਿਲੇ, ਹਰ ਇੱਕ ਨੂੰ ਸਹਾਰਾ ਮਿਲੇ। ਦੁਨੀਆ ਨੂੰ ਇੱਦਾਂ ਲੱਗੇ ਵੀ ਇਹ ਸਾਡੇ ਸਾਂਝੇ ਹਨ, ਸਾਰੀ ਦੁਨੀਆ ਦੇ ਹਨ। ਅਤੇ ਤੇਗ ਖਾਲਸੇ 'ਚ ਬਾਹੂਬਲ, ਸ਼ਸਤਰ ਵਿੱਦਿਆ ਦਾ ਬਲ ਵੀ ਹੋਵੇ, ਰੂਹਾਨੀ ਬਲ ਵੀ ਹੋਵੇ, ਅਤੇ ਉਹ ਹਰ ਮੈਦਾਨ ਫਤਿਹ ਪਾਏਗਾ। ਸੱਚੇ ਪਾਤਸ਼ਾਹ ਜੀ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ। ਸੋ ਅੱਜ ਬਾਬਾ ਵੀਰ ਸਿੰਘ ਜੀ ਨੂੰ ਆਪਾਂ ਯਾਦ ਕੀਤਾ, ਮਦਰਸ ਡੇ ਵੀ ਮਨਾ ਰਹੇ ਹਾਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ, ਉਹਨਾਂ ਦੀ ਮਾਤਾ ਬੀਬੀ ਭਾਨੀ ਜੀ ਕੁਝ ਆਸ਼ੀਰਵਾਦ ਦਿੱਤਾ ਸੀਗਾ। ਇਤਿਹਾਸ ਵਿੱਚ ਕਥਾ ਹੈ, 1581 ਦੇ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ, ਆਪਣੀ ਗੁਰਤਾ ਗੱਦੀ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ, ਕਿਉਂਕਿ ਵੱਡੇ ਸਾਹਿਬਜ਼ਾਦੇ ਸਨ ਬਾਬਾ ਪ੍ਰਿਥੀ ਚੰਦ ਜੀ, ਬਚਨ ਨਹੀਂ ਮੰਨ ਸਕੇ, ਸਤਿਗੁਰਾਂ ਦਾ ਹੁਕਮ ਨਹੀਂ ਮੰਨ ਸਕੇ। ਦੂਜੇ ਸਨ ਬਾਬਾ ਮਹਾਂਦੇਵ ਜੀ, ਵਿਚਕਾਰਲੇ ਉਹ ਬੀਤਰਾਗ ਬੈਰਾਗੀ ਸਨ, ਪਰ ਹੁਕਮ ਉਹ ਵੀ ਨਹੀਂ ਮੰਨ ਸਕੇ। ਮਹਾਂਦੇਵ ਦਾ ਅਤੇ ਪ੍ਰਿਥੀ ਚੰਦ ਦਾ ਸੁਭਾਅ ਵੱਖਰਾ ਵੱਖਰਾ ਸੀ, ਤਿੰਨਾਂ ਭਾਈਆਂ ਦਾ ਸੁਭਾਅ ਵੱਖਰਾ ਸੀ, ਹੁੰਦਾ ਹੀ ਹੈ। ਵੱਡੇ ਦਾ ਸੁਭਾਅ ਸੀ ਲਾਲਚੀ, ਈਰਖਾਲੂ, ਅਤੇ ਸਾਰੀਆਂ ਚੀਜ਼ਾਂ 'ਤੇ ਆਪਣਾ ਅਧਿਕਾਰ ਜਮਾ ਕੇ ਰੱਖਣਾ, ਚਲਾਕੀ, ਹੁਸ਼ਿਆਰੀ ਗੁਰੂ ਨਾਲ ਵੀ ਕਰਨੀ, ਝੂਠ ਵੀ ਬੋਲ ਲੈਣਾ, ਸਾਰਾ ਕੁਝ ਉਹਦੇ ਵਿੱਚ ਸੀਗਾ। ਵੱਡਾ ਸੀ ਪ੍ਰਿਥੀ ਚੰਦ। ਇਹ ਗੁਰੂਆਂ ਨੇ ਸਾਨੂੰ ਦਿਖਾਇਆ ਸ਼ੀਸ਼ਾ ਵੀ ਭਾਈ ਇੱਦਾਂ ਸਮਾਜ ਹੁੰਦਾ, ਦੁਨੀਆ 'ਚ ਇੱਦਾਂ ਹੁੰਦਾ, ਗੁਰੂਆਂ ਦੇ ਘਰਾਂ 'ਚ ਵੀ ਹੁੰਦਾ, ਅਸੀਂ ਤਾਂ ਕੀ ਚੀਜ਼ ਹਾਂ। ਸਾਨੂੰ ਤਾਂ ਦਿਖਾਉਣ ਵਾਸਤੇ ਮਹਾਰਾਜ ਨੇ ਸਾਰੀ ਲੀਲਾ ਕੀਤੀ ਹੋਈ ਹੈ। ਦੂਜਾ ਸੀ ਮਹਾਂਦੇਵ, ਉਹ ਮੋਹ ਮਾਇਆ ਤੋਂ ਨਿਰਲੇਪ ਸੀਗਾ, ਪਰ ਆਪਣੇ 'ਚ ਮਸਤ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਗੁਰੂ ਦਾ ਹੁਕਮ ਮੰਨਣਾ ਵੀ ਜ਼ਰੂਰੀ ਹੈ, ਨਹੀਂ ਮੰਨ ਸਕਿਆ। ਤੀਸਰੇ ਸੀ ਗੁਰੂ ਅਰਜਨ ਦੇਵ ਜੀ, ਭਗਤੀ 'ਚ ਵੀ ਪੂਰੇ, ਸੇਵਾ 'ਚ ਵੀ ਪੂਰੇ, ਬਾਣੀ ਦੇ ਵੀ ਧਨੀ, ਅਤੇ ਗੁਰੂ ਅਮਰਦਾਸ ਦਾ ਉਹਨਾਂ ਨੂੰ ਵਰ ਵੀ ਸੀ, ਦੋਇਤਾ ਬਾਣੀ ਕਾ ਬੋਇਥਾ। ਉਹ ਸਮਾਂ ਪੂਰਾ ਆਇਆ 17 ਸਾਢੇ 17 ਸਾਲ ਦੀ ਉਮਰ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰਿਆਈ ਗੱਦੀ 'ਤੇ ਬੈਠੇ ਨੇ। ਬਾਬਾ ਬੁੱਢਾ ਜੀ ਨੇ ਗੁਰਿਆਈ ਦਾ ਤਿਲਕ ਮੱਥੇ 'ਤੇ ਲਾਇਆ ਅਤੇ ਆਪਣੇ ਪਿਤਾ ਗੁਰਦੇਵ ਨੂੰ ਨਮਸਕਾਰ ਕਰਕੇ ਜਦੋਂ ਮਹਿਲਾਂ 'ਚ ਗਏ, ਇਹ ਗੋਇੰਦਵਾਲ ਸਾਹਿਬ ਹੋਇਆ ਸੀ ਸਾਰਾ ਕੁਝ। ਗੋਇੰਦਵਾਲ ਸਾਹਿਬ ਵੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਨੇ, ਗੋਇੰਦਵਾਲ ਸਾਹਿਬ ਵੀ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਮਿਲੀ। ਜਦੋਂ ਮਾਤਾ ਜੀ ਕੋਲ ਚਵਾਰਾ ਸਾਹਿਬ ਗਏ ਨੇ, ਬੀਬੀ ਭਾਨੀ ਜੀ ਨੂੰ ਮੱਥਾ ਟੇਕਿਆ ਅਤੇ ਬੀਬੀ ਭਾਨੀ ਜੀ ਰੂਹਾਨੀ ਮੰਡਲ ਦੇ ਵਿੱਚੋਂ ਇੱਕ ਸਵਾਲ ਕੀਤਾ। ਇੱਕ ਹੁੰਦਾ ਦੁਨਿਆਵੀ ਲੈਵਲ ਦੇ ਉੱਤੇ ਸਵਾਲ ਹੁੰਦਾ, ਇੱਕ ਹੁੰਦਾ ਆਤਮਕ ਮੰਡਲ 'ਤੇ ਸਵਾਲ। ਦੁਨਿਆਵੀ ਤੌਰ 'ਤੇ ਕੀ ਹੁੰਦਾ, ਜੇ ਬੱਚਾ ਨੌਕਰੀ ਲੱਗਦਾ ਨਾ, ਪਹਿਲੀ ਵਾਰੀ ਤਨਖਾਹ ਲੈ ਕੇ ਆਉਂਦਾ, ਮਾਂ ਨੂੰ ਦਿੰਦਾ, ਆਮ ਹੁੰਦਾ ਹੈ। ਅਤੇ ਮਾਂ ਕਹਿੰਦੀ ਕੀ ਲੈ ਕੇ ਆਇਆ, ਅਤੇ ਪੁੱਤਰ ਕਹਿੰਦਾ ਮਾਂ ਇੰਨੇ ਮੇਰੀ ਅੱਜ ਤਨਖਾਹ ਮਿਲੀ, ਪਹਿਲੀ 500, 1000, 2000 ਉਹ ਮਾਂ ਦੇ ਹੱਥ ਰੱਖ। ਮਾਂ ਆਸ਼ੀਰਵਾਦ ਦਿੰਦੀ, ਜਿਉਂਦਾ ਰਹੇ, ਤੇਰੀ ਕਮਾਈ 'ਚ ਬਰਕਤਾਂ ਪੈਣ, ਤੇਰੀ ਕਮਾਈ ਵਧੇ ਫੁੱਲੇ। ਅਤੇ ਬੀਬੀ ਭਾਨੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਦੇ ਨੇ, ਪੁੱਤਰ ਜੀ ਕੀ ਲੈ ਕੇ ਆਏ ਹੋ, ਕੀ ਖੱਟ ਕੇ ਆਏ ਹੋ? ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੀ ਖੱਟ ਕੇ ਆਏ ਨੇ ਅਤੇ ਕੀ ਜਵਾਬ ਦੇਣਗੇ। ਅਤੇ ਗੁਰੂ ਅਰਜਨ ਦੇਵ ਜੀ ਆਪਣੀ ਮਾਂ ਬੀਬੀ ਭਾਨੀ ਨੂੰ ਕਹਿੰਦੇ ਨੇ, ਮਾਈ ਖਾਟ ਆਇਓ ਘਰ ਪੂਤਾ, ਹੇ ਮੇਰੀ ਮਾਂ ਤੇਰਾ ਪੁੱਤਰ ਖੱਟੀ ਕਰਕੇ ਆਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 495 ਅੰਗ 'ਤੇ ਇਹ ਬਾਣੀ ਲਿਖੀ ਹੋਈ, ਮਾਈ ਖਾਟ ਆਇਓ ਘਰ ਪੂਤਾ, ਤੇਰਾ ਪੁੱਤਰ ਖੱਟ ਕੇ ਆਇਆ ਘਰ। ਕੀ ਖੱਟ ਕੇ ਆਇਆ? ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ, ਤੇਰਾ ਪੁੱਤਰ ਨਾਮ ਧਨ ਖੱਟ ਕੇ ਆਇਆ, ਉਹ ਬਹਿੰਦਿਆਂ ਵੀ ਜਪਦਾ, ਉਹ ਤੁਰਦਿਆਂ ਵੀ ਜਪਦਾ, ਉਹ ਜਾਗਦਿਆਂ ਵੀ ਜਪਦਾ, ਉਹ ਸੁੱਤਿਆਂ ਵੀ ਜਪਦਾ, ਉਹ ਧਨ ਤੇਰੇ ਪੁੱਤਰ ਨੇ ਖੱਟਿਆ ਮਾਂ, ਜਿਹੜਾ ਧਨ ਹਰ ਵੇਲੇ ਨਾਲ ਰਹਿੰਦਾ। ਆਖੋ ਸ੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਕਹਿੰਦੇ ਤੇਰੇ ਪੁੱਤਰ ਨੂੰ ਉਹ ਧਨ ਮਿਲਿਆ, ਮਾਈ ਮੈਂ ਧਨ ਪਾਇਓ ਹਰ ਨਾਮ, ਮੈਂ ਉਹ ਧਨ ਪਾਇਆ ਕਿ ਜਿਸ ਧਨ ਨੂੰ ਪਾ ਕੇ ਮਨ ਮੇਰੋ ਧਾਵਣ 'ਤੇ ਚੁੱਕਿਓ। ਪੈਸਾ ਆਪਣੇ ਕੋਲ ਸਾਰਿਆਂ ਕੋਲ, ਥੋੜ੍ਹਾ ਬਹੁਤਾ ਸਾਰਿਆਂ ਕੋਲ ਹੀ ਹੈ, ਕਿਸੇ ਕੋਲ ਹਜ਼ਾਰਾਂ ਦੇ ਵਿੱਚ ਹੈ, ਕਿਸੇ ਕੋਲ ਲੱਖਾਂ ਵਿੱਚ ਹੈ, ਕਿਸੇ ਕੋਲ ਕਰੋੜਾਂ 'ਚ ਹੋਏਗਾ, ਪਰ ਕਿਸੇ ਦਾ ਮਨ ਟਿਕਿਆ? ਹਜ਼ਾਰਾਂ ਵਾਲਾ ਲੱਖਾਂ ਵਾਲਿਆਂ ਵੱਲ ਦੇਖ ਰਿਹਾ ਵੀ ਉੱਥੇ ਪਹੁੰਚੀਏ, ਅਤੇ ਲੱਖਾਂ ਵਾਲਾ ਕਰੋੜਾਂ ਵਾਲੇ ਪਾਸੇ ਝਾਤੀ ਮਾਰ ਰਿਹਾ ਵੀ ਆਪਾਂ ਹੁਣ ਉੱਧਰ ਧਿਆਨ ਕਰੀਏ। ਅਤੇ ਇਹਨਾਂ ਦੇ ਹੋ ਗਿਆ, ਪੈਸੇ ਨਾਲ ਮਨ ਨਹੀਂ ਟਿਕਦਾ, ਜੇ ਭਟਕਦਾ, ਜਿੰਨਾ ਜ਼ਿਆਦਾ ਹੁੰਦਾ ਓਨੀ ਦੌੜ ਵੱਧਦੀ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਣ 'ਤੇ ਛੂਟਿਓ, ਕਰ ਬੈਠੋ ਬਿਸਰਾਮ। ਮੇਰਾ ਮਨ ਦੌੜਨ ਤੋਂ ਹਟ ਗਿਆ, ਮੇਰਾ ਮਨ ਬਿਸਰਾਮ ਪਾ ਗਿਆ, ਉਹ ਧਨ ਮਾਂ ਮੈਂ ਖੱਟ ਕੇ ਆਇਆ। ਮਾਈ ਖਾਟ ਆਇਓ ਘਰ ਪੂਤਾ, ਤੇਰਾ ਪੁੱਤਰ ਖੱਟ ਕੇ ਆਇਆ। ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ, ਇਹ ਸ਼ਬਦ ਵਿੱਚ ਨਾਮ ਧਨ ਦੀ ਬੜੀ ਵਡਿਆਈ ਦੱਸੀ ਹੋਈ। ਇਸ ਤੋਂ ਅਗਲਾ ਸ਼ਬਦ ਆ ਜਿਹੜਾ ਆਪਾਂ ਕਈ ਵਾਰੀ ਰਾਗੀ ਸਿੰਘਾਂ ਤੋਂ ਵੀ ਸੁਣਿਆ ਕੀਰਤਨ ਵਿੱਚ, ਅਤੇ ਕਈ ਵਾਰੀ ਕਥਾਵਾਚਕਾਂ ਕੋਲੋਂ ਵੀ ਲਗਭਗ ਇਹ ਯਾਦ ਹੁੰਦਾ ਸ਼ਬਦ, ਪੂਤਾ ਮਾਤਾ ਕੀ ਆਸੀਸ। ਇਹ ਅਗਲਾ ਸ਼ਬਦ ਹੈ, ਦੋਵੇਂ ਸ਼ਬਦ ਇਕੱਠੇ ਨੇ। ਪਹਿਲਾ ਹੈ ਡਾਓ ਦੀ ਪੰਕਤੀ, ਮਾਈ ਖਾਟ ਆਇਓ ਘਰ ਪੂਤਾ। ਪਹਿਲੀ ਪੰਕਤੀ ਹੈ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ, ਨਿਮਖ ਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ। ਮਾਈ ਖਾਟ ਆਇਓ ਘਰ ਪੂਤਾ, ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ, ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ, ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ, ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਇਓ ਧੋਖਾ, ਹਰ ਧਨ ਤੇ ਮੈਂ ਨਵੰਡਿਤ ਪਾਇਓ, ਹਾਥ ਚਰਿਓ ਹਰ ਥੋਕਾ, ਖਾਵੈ ਖਰਚੈ ਤੋਟ ਨ ਆਵੈ, ਹਲਤ ਪਲਤ ਕੈ ਸੰਗੇ, ਲਾਦ ਖਜ਼ਾਨਾ ਗੁਰ ਨਾਨਕ ਕਉ ਦੀਆ, ਇਹੋ ਮਨ ਹਰ ਰੰਗ ਰੰਗੇ। ਇਹ ਸ਼ਬਦ ਤੋਂ ਅਗਲਾ ਸ਼ਬਦ ਹੈ ਜਿਹੜਾ ਆਪਾਂ ਸੁਣਨਾ। ਮਹਾਰਾਜ ਦੀ ਮਾਂ ਬੀਬੀ ਭਾਨੀ ਨੇ ਕਿਹਾ ਸੀ, ਗੁਰੂ ਸਾਹਿਬ ਨੇ ਮਾਂ ਦੇ ਬੋਲਾਂ ਨੂੰ ਆਪਣੀ ਬਾਣੀ 'ਚ ਉਕਰ ਲਿਆ ਹੈ। ਮਾਤਾ ਨੇ ਤਾਂ ਉਹਦਾ ਸੁਭਾਵਕ ਕਿਹਾ, ਪੁੱਤਰ ਮੇਰੀ ਅਸੀਸ ਹੈ ਤੇਰਾ ਧਨ ਵੱਧਦਾ ਰਹੇ, ਜੋ ਤੂੰ ਖੱਟ ਕੇ ਆਇਆ ਇਹ ਨਾਮ ਧਨ ਤੇਰੇ ਹਰ ਵੇਲੇ ਪੱਲੇ ਰਹੇ। ਜਿਸ ਵਾਹਿਗੁਰੂ ਦਾ ਨਾਮ ਜਪਣ ਨਾਲ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ, ਉਹ ਨਾਮ ਤੇਰੇ ਪੱਲੇ ਰਹੇ। ਉਹ ਬਚਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖ ਰਹੇ ਨੇ। ਮਾਂ ਦੀ ਅਸੀਸ ਹੈ ਪੂਤਾ, ਮਾਤਾ ਕੀ ਅਸੀਸ। ਅੱਜ ਵੀ ਜਿੰਨੀਆਂ ਮਾਵਾਂ ਇੱਥੇ ਬੈਠੀਆਂ ਨੇ, ਆਪਣੇ ਬੱਚਿਆਂ ਨੂੰ ਇਹੀ ਅਸੀਸ ਦਿਓ ਕਿ ਨਿਮਖ ਨਾ ਬਿਸਰੋ ਤੁਮ ਕਹੋ ਹਾਰ ਹਾਰ, ਮੇਰੇ ਪੁੱਤਰ ਤੈਨੂੰ ਗੁਰੂ ਨਾ ਭੁੱਲ ਜਾਵੇ, ਤੈਨੂੰ ਵਾਹਿਗੁਰੂ ਨਾ ਭੁੱਲ ਜਾਵੇ, ਤੈਨੂੰ ਕਦੀ ਗੁਰਸਿੱਖੀ ਨਾ ਭੁੱਲ ਜਾਵੇ। ਨਿਮਖ ਨਾ ਬਿਸਰੋ ਤੁਮ ਕਹੋ ਹਾਰ ਹਾਰ, ਸਦਾ ਭਜੋ ਜਗਦੀਸ਼। ਹੇ ਮੇਰੇ ਬੱਚੇ, ਤੂੰ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪਦਾ ਰਵੇਂ। ਹੇ ਮੇਰੇ ਬੱਚੇ, ਤੇਰੀ ਰਸਨਾ 'ਤੇ ਵਾਹਿਗੁਰੂ ਦਾ ਸਿਮਰਨ ਹੋਵੇ, ਇਹ ਆਸ਼ੀਰਵਾਦ ਦਿਓ, ਬਾਕੀ ਕੰਮ ਆਪੇ ਹੋ ਜਾਣੇ। ਬਾਕੀ ਕੰਮ ਜਿਹੜੇ ਨਾ ਉਹ ਗੁਰੂ ਨੇ ਕਰਨੇ ਹੈ, ਰੋਟੀ ਵੀ ਦੇਣੀ ਹੈ, ਇੱਜ਼ਤ ਵੀ ਦੇਣੀ, ਸਭ ਕੁਛ ਮਿਲ ਜਾਣਾ, ਬਾਕੀ ਆਪੇ ਗੁਰੂ ਦਾ ਕੰਮ ਹੈ, ਬਸ ਆਪਾਂ ਗੁਰੂ ਜੋਗੇ ਕਰੀਏ। ਵਾਹਿਗੁਰੂ 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 ਵਾਹਿਗੁਰੂ। ਪੰਜਵੇਂ ਪਾਤਸ਼ਾਹ ਕੀ ਫਰਮਾਉਂਦੇ ਸੁਣੋ ਪਿਆਰ ਨਾਲ। ਇਹ ਮਾਤਾ ਜੀ ਦੇ ਬਚਨ ਨੇ ਪਰ ਲਿਖੇ ਗੁਰੂ ਅਰਜਨ ਦੇਵ ਜੀ ਨੇ। ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੁਜਰੀ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਕਥਨ ਕਰਦੇ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਏ ਉਧਾਰੋ। ਕਹਿੰਦੇ ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ, ਸਿਮਰਨ ਕਰਨ ਨਾਲ ਸਾਰੇ ਪਾਪ ਲਹਿ ਜਾਂਦੇ ਹਨ। ਸਤ ਸੰਗਤ ਜੀ, ਪਾਪ ਲਾਹਣੇ ਕਿਉਂ ਜ਼ਰੂਰੀ ਨੇ? ਕਿਉਂਕਿ ਪਾਪ ਦੁੱਖ ਦਿੰਦੇ ਨੇ, ਪਾਪ ਨੇ ਕਦੀ ਕਿਸੇ ਨੂੰ ਸੁੱਖ ਨਹੀਂ ਦਿੱਤਾ, ਅਤੇ ਕੋਈ ਵੀ ਬੰਦਾ ਦੁਖੀ ਹੋਣਾ ਨਹੀਂ ਚਾਹੁੰਦਾ, ਸਾਰੇ ਸੁੱਖ ਚਾਹੁੰਦੇ ਨੇ। ਕਿਸੇ ਨੂੰ ਪੁੱਛ ਲਓ, ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਨਾ ਆਸਤਕ ਹੈ, ਨਾਸਤਕ ਹੈ, ਰੱਬ ਨੂੰ ਮੰਨਦਾ ਭਾਵੇਂ ਨਹੀਂ ਮੰਨਦਾ, ਕੋਈ ਹੈ, ਪੰਜਾਬੀ ਹੈ, ਬੰਗਾਲੀ ਹੈ, ਬਿਹਾਰੀ ਹੈ, ਗੋਰਾ ਕਾਲਾ, ਸੁਖੀ ਹੋਣਾ ਚਾਹੁੰਦਾ ਕਿ ਦੁਖੀ ਹੋਣਾ ਚਾਹੁੰਦਾ? ਉਹ ਕਹੇਗਾ ਮੈਂ ਤਾਂ ਸੁਖੀ ਹੋਣਾ ਚਾਹੁੰਦਾ। ਅਤੇ ਫਿਰ ਉਹਨੂੰ ਦੁੱਖ ਦੀ ਨਿਰਵਿਰਤੀ ਦਾ ਸਾਧਨ ਮਹਾਰਾਜ ਕਹਿੰਦੇ ਆ ਵੀ ਜੇ ਪਾਪ ਕੱਟੇ ਜਾਣਗੇ ਦੁੱਖ ਵੀ ਕੱਟੇ ਜਾਣਗੇ। ਜੇ ਮੂਲ ਹੀ ਨਹੀਂ ਹੋਵੇਗਾ ਤਾਂ ਵਿਆਜ ਕਿੱਥੋਂ ਹੋਵੇਗਾ? ਮੂਲ ਦਾ ਵੀ ਵਿਆਜ ਹੁੰਦਾ ਨਾ। ਕਿਸੇ ਬੰਦੇ ਨੇ ਕਰਜ਼ਾ ਲਿਆ ਸੀਗਾ, ਅਤੇ ਉਹ ਪੰਜਾਬ ਦੇ ਵਿੱਚ ਹੁੰਦਾ ਸੀ ਵੀ ਧੇਲੀ ਦੀ ਹਵੇਲੀ ਬਣਾ ਲੈਂਦੇ ਸੀ ਸ਼ਾਹੂਕਾਰ। ਉਹ ਕਹਿੰਦੇ ਸੀ ਵੀ ਆਨਾ ਲੂਣ ਦਾ ਅਤੇ ਆਨਾ ਲੂਣ ਵਾਲਾ, ਉਹ ਇੱਦਾਂ ਕਹਿ ਕੇ ਲਿਖਦੇ ਸੀ। ਅਨਪੜ੍ਹ ਬੰਦੇ ਅੰਗੂਠੇ ਲਾਈ ਜਾਂਦੇ, ਜ਼ਮੀਨਾਂ ਗਿਰਵੀ ਧਰ ਛੱਡਦੇ ਸੀ। ਉਹ ਬਣਾ ਬਣਾ ਕੇ ਕਰਜ਼ਾ ਹੁੰਦਾ ਸੀ, ਧੇਲੀ ਤੋਂ ਬਣ ਜਾਂਦੀ ਸੀ ਹਵੇਲੀ। ਉਹ ਇੱਕ ਮੁਕੱਦਮਾ ਚੱਲਿਆ, ਮੁਕੱਦਮਾ ਕੋਰਟ ਕਚਹਿਰੀ 'ਚ ਗਿਆ। ਪੁਰਾਣੇ ਜ਼ਮਾਨੇ 'ਚ ਅਦਾਲਤਾਂ ਹੁੰਦੀਆਂ ਸੀ ਕਾਜ਼ੀਆਂ ਕੋਲ ਜਾਂ ਜੱਜਾਂ ਕੋਲ, ਉਹ ਜਿਹੜੇ ਕੋਲ ਗਿਆ ਮੁਕੱਦਮਾ, ਜਿਹੜੇ ਬੰਦੇ ਨੇ ਕਰਜ਼ਾ ਦੇਣਾ ਸੀ ਉਹਨੇ ਤਰਲਾ ਮਾਰਿਆ, ਜੀ ਮੈਂ ਬਾਹਲਾ ਗਰੀਬ ਹਾਂ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਕੁਝ ਰਾਹਤ ਦਵਾਓ। ਜੱਜ ਨੇ ਆਖਿਆ ਠੀਕ ਹੈ। ਉਹਨੇ ਪੁੱਛਿਆ ਸੇਠ ਨੂੰ ਵੀ, ਸੇਠ ਜੀ ਇੱਕ ਤਾਂ ਮੂਲ ਹੈ, ਇੱਕ ਵਿਆਜ ਹੈ, ਇਹ ਦੱਸੋ ਵੀ ਤੁਸੀਂ ਮੂਲ ਲੈਣਾ ਕਿ ਵਿਆਜ ਲੈਣਾ? ਹੁਣ ਵਿਆਜ ਦੇ ਪੈਸੇ ਚੋਖੇ ਸੀਗੇ ਅਤੇ ਮੂਲ ਦੇ ਥੋੜ੍ਹੇ ਸੀਗੇ। ਸੇਠ ਹੋਰੀ ਕਹਿੰਦੇ ਮੈਨੂੰ ਤਾਂ ਵਿਆਜ ਦੇ ਦਿਓ, ਮੂਲ ਮੈਂ ਛੱਡਿਆ। ਉਹ ਕਹਿੰਦੇ ਬਸ ਠੀਕ ਹੈ, ਜੇ ਮੂਲ ਛੱਡਿਆ ਵਿਆਜ ਕਾਹਦਾ? ਕਿਉਂਕਿ ਮੂਲ ਤੋਂ ਹੀ ਵਿਆਜ ਹੁੰਦਾ ਨਾ, ਅਤੇ ਜੇ ਮੂਲ ਹੀ ਕੋਈ ਨਹੀਂ ਤਾਂ ਵਿਆਜ ਕਾਹਦਾ? ਅਤੇ ਸਾਧ ਸੰਗਤ ਜੀ, ਜੇ ਮੂਲ ਖਤਮ ਹੋ ਜਾਏ ਨਾ, ਵਿਆਜ ਆਪੇ ਖਤਮ ਹੋ ਜਾਂਦਾ। ਜਦੋਂ ਪਾਪ ਖਤਮ ਹੋ ਜਾਏ ਦੁੱਖ ਆਪੇ ਖਤਮ ਹੋ ਜਾਂਦਾ, ਕਿਉਂਕਿ ਮੂਲ ਧਨ ਪਾਪ ਹੈ, ਵਿਆਜ ਉਹਨੂੰ ਦੁੱਖ ਲੱਗਦਾ। ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਕਿਲ ਵਿਖ ਨਾਮ ਪਾਪਾਂ ਦਾ, ਜਿਸ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਆਖੋ ਵਾਹਿਗੁਰੂ 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 ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ, ਸਾਰੇ ਪਾਪ ਕੱਟੇ ਜਾਂਦੇ ਆ, ਪਿਤਰੀ ਹੋਏ ਉਧਾਰੋ। ਜਿਹੜੇ ਸਾਡੇ ਬਜ਼ੁਰਗ ਪਿੱਤਰ ਪਿਓ ਦਾਦਾ ਪੜਦਾਦਾ ਲਗੜ ਦਾਦਾ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਪਿੱਤਰ ਕਹਿੰਦੇ ਸੀ। ਜਿਵੇਂ ਅੰਗਰੇਜ਼ ਮਦਰਸ ਡੇ ਮਨਾ ਰਹੇ ਨੇ, ਉੱਧਰ ਬਾਹਮਣ ਜਿਹੜੇ ਨੇ ਉਹ ਪਿੱਤਰਾਂ ਦੇ ਦਿਨ ਮਨਾਉਂਦੇ ਨੇ, ਅੱਸੂ ਦੇ ਮਹੀਨੇ 'ਚ 15 ਸਰਾਧ ਮਨਾਉਂਦੇ ਨੇ, ਉਹ ਸਰਾਧ ਮਨਾਉਂਦੇ ਨੇ। ਉਹ ਕਹਿੰਦੇ ਸਾਡੇ ਪਿੱਤਰ ਪ੍ਰਾਹੁਣੇ ਆਉਂਦੇ ਰੋਟੀ ਖਵਾਉਣੀ ਹੈ, ਅਤੇ ਉਹ ਪਿੱਤਰਾਂ ਨੂੰ ਰੋਟੀ ਪਾਉਂਦੇ, ਬਣ ਪੰਡਤਾਂ ਨੂੰ ਰੋਟੀ ਖਵਾਉਂਦੇ, ਇੱਧਰ ਆਪਾਂ ਮਦਰਸ ਡੇ ਫਾਦਰਸ ਡੇ ਮਨਾਉਂਦੇ ਹਾਂ। ਗੱਲ ਇੱਕੋ ਹੀ ਹੈ, ਕੋਈ ਕੰਨ ਐ ਨੂੰ ਫੜ ਲੈਂਦਾ ਅਤੇ ਕੋਈ ਐ ਨੂੰ ਫੜਦਾ। ਗੱਲ ਇੰਨੀ ਸੀ ਵੀ ਮਾਂ ਬਾਪ ਦਾ ਸਤਿਕਾਰ ਕਰਨਾ ਸਿੱਖ ਜਾਣ ਥੋੜ੍ਹਾ ਬਾਲਾ, ਪਰ ਉਹ ਗੱਲਾਂ 'ਤੇ ਗਈਆਂ। ਜੀਵਤ ਪਿੱਤਰ ਨਾ ਮਾਨੇ ਕੋ, ਜਿਉਂਦੇ ਨੂੰ ਤਾਂ ਰੋਟੀ ਖਵਾਈ ਨਹੀਂ, ਅਤੇ ਮਰੇ ਨੂੰ ਕਹਿੰਦੇ ਮੂਹੇ ਸਰਾਧ ਕਰਾਈ, ਮਰੇ ਦੇ ਸਰਾਧ ਕਰਾਉਂਦੇ ਆ, ਸਾਰਾ ਕੁਝ ਹੀ ਉਹ ਜਿਹੜਾ ਇਹਦਾ ਡੁਪਲੀਕੇਟ ਹੋ ਜਾਂਦਾ ਕੰਮ ਸਾਧ ਸੰਗਤ। ਉਹ ਪਿੱਤਰਾਂ ਦਾ ਦਿਨ ਮਨਾਉਂਦੇ ਸੀ, ਕਹਿੰਦੇ ਪਿੱਤਰਾਂ ਦਾ ਉਧਾਰ ਹੋ ਜਾਏਗਾ। ਗੁਰੂ ਨਾਨਕ ਸਾਹਿਬ ਚੌਥੀ ਉਦਾਸੀ ਵਾਪਸ ਆਏ ਨਾ, ਜਦੋਂ ਘਰ ਦੇ ਵਿੱਚ ਖੀਰਾਂ ਰਿੱਝਦੀਆਂ ਪਈਆਂ, ਕੜਾਹ ਬਣ ਰਿਹਾ, ਦਾਲ ਸਬਜ਼ੀ ਬਣ ਰਹੀ, ਮਾਤਾ ਤ੍ਰਿਪਤਾ ਲੱਗੀ ਸੇਵਾ ਕਰਨ, 15-20 ਪੰਡਿਤ ਆ ਕੇ ਬੈਠੇ, ਬਾਪੂ ਕਾਲੂ ਜੀ ਬੈਠੇ ਕੰਮ ਕਰਾ ਰਹੇ ਸਾਰਾ। ਮਹਾਰਾਜ ਕਹਿੰਦੇ ਪਿਤਾ ਜੀ ਆ ਆਪਣੇ ਘਰ ਕੋਈ ਪ੍ਰੋਗਰਾਮ ਹੈ, ਜਾਣਦੇ ਸਭ ਕੁਛ ਸੀਗੇ। ਉਹ ਕਹਿੰਦੇ ਹਾਂ ਪੁੱਤਰ, ਆਪਣੇ ਪਿੱਤਰਾਂ ਦਾ ਸਰਾਧ ਹੈ, ਆਪਣੇ ਵੱਡੇ ਜਿਹੜੇ ਹੋਏ ਨੇ ਦਾਦਾ ਪੜਦਾਦਾ ਉਹਨਾਂ ਦੀ ਆਪਾਂ ਰੋਟੀ ਕਰਨੇ ਆ। ਮਹਾਰਾਜ ਕਹਿੰਦੇ ਕਿਵੇਂ ਹੁੰਦੀ ਹੈ? ਕਹਿੰਦੇ ਪੁੱਤਰ ਆ ਜਿਹੜੇ ਪੰਡਿਤ ਜੀ ਰੋਟੀ ਖਾਣਗੇ ਨਾ, ਇਹ ਉਹਨਾਂ ਕੋਲ ਪਹੁੰਚ ਜਾਏਗੀ, ਅਤੇ ਬਸ। ਮਹਾਰਾਜ ਕਹਿੰਦੇ ਪਿਤਾ ਜੀ ਆਪਣੇ ਪਿੱਤਰ ਹੈ ਕਿੱਥੇ ਨੇ? ਕਹਿੰਦੇ ਪਿਤਰ ਬੇਟੇ ਆਪਣੇ ਪਿੱਤਰ ਜਿਹੜੇ ਨੇ ਨਾ, ਉਹ ਪਿੱਤਰ ਲੋਕ 'ਚ ਰਹਿੰਦੇ ਨੇ, ਇੱਕ ਪਿੱਤਰ ਲੋਕ ਮੰਨਿਆ ਹੋਇਆ, ਉੱਥੇ ਪਿੱਤਰ ਰਹਿੰਦੇ ਨੇ, ਉੱਥੇ ਪ੍ਰਸ਼ਾਦਾ ਪਹੁੰਚਦਾ ਪੰਡਿਤਾਂ ਨੂੰ ਛਕਾ ਦੇਈ। ਸਤਿਗੁਰੂ ਕਹਿੰਦੇ ਪਿਤਾ ਜੀ ਤੁਹਾਨੂੰ ਪਿੱਤਰਾਂ ਦੇ ਦਰਸ਼ਨ ਕਰਾਈਏ। ਕਹਿੰਦੇ ਪੁੱਤਰ ਕਿਵੇਂ ਹੋਣਗੇ? ਮਹਾਰਾਜ ਕਹਿੰਦੇ ਅੱਖਾਂ ਮੀਚ ਕੇ ਬੈਠੋ, ਪਿਤਾ ਬਾਬਾ ਕਾਲੂ ਜੀ ਨੇ ਕਦੀ ਗੁਰੂ ਨਾਨਕ ਸਾਹਿਬ ਦਾ ਕਹਿਣਾ ਨਹੀਂ ਸੀ ਮੰਨਿਆ। ਅਕਸਰ ਹੁੰਦਾ ਬੱਚਾ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ, ਬਾਪੂ ਇਹੀ ਕਹਿੰਦਾ ਲੈ ਮੇਰਾ ਹੀ ਜੰਮਿਆ ਹੋਇਆ, ਪਰ ਅੱਜ ਪਤਾ ਨਹੀਂ ਕੀ ਅਸਰ ਪਾਉਣਾ ਸੀ। ਮਹਾਂਪੁਰਸ਼ਾਂ ਦੀ ਸ਼ਕਤੀ ਹੁੰਦੀ, ਬਾਪੂ ਨੇ ਕਹਿਣਾ ਮੰਨ ਲਿਆ, ਅੱਖਾਂ ਬੰਦ ਕੀਤੀਆਂ, ਕੀ ਦੇਖਿਆ? ਪਿਤਾ ਜੀ ਦਾ ਪਿਤਾ ਗੁਰੂ ਨਾਨਕ ਸਾਹਿਬ ਦੇ ਦਾਦਾ ਜੀ ਬਾਬਾ ਸ਼ਿਵ ਰਾਮ ਜੀ, ਉਹਨਾਂ ਦੇ ਪਿਤਾ ਬਾਬਾ ਰਾਮ ਨਾਰਾਇਣ ਜੀ, ਉਹਨਾਂ ਦੇ ਗਾਂਹ ਪਿਤਾ ਜੀ, ਫਿਰ ਉਹਨਾਂ ਦੇ ਵੀ ਪਿਤਾ ਜੀ, ਗਾਂ ਉਹਨਾਂ ਦੇ ਪਿਤਾ ਜੀ, ਜਿਹੜੇ ਬਾਬੇ ਕਾਲੂ ਨੇ ਨਾਂ ਵੀ ਨਹੀਂ ਸੀ ਸੁਣੇ, ਉਹ ਵੀ ਦਿਸਣ ਲੱਗ ਪਏ। ਕਿੱਥੇ? ਉਹ ਪਿੱਤਰ ਲੋਕ 'ਚੋਂ ਨਿਕਲ ਨਿਕਲ ਕੇ ਸੱਚਖੰਡ ਜਾ ਰਹੇ ਨੇ, ਸੱਚਖੰਡ ਪਹੁੰਚ ਗਏ ਨੇ। ਉੱਥੇ ਨਾ ਭੁੱਖ ਹੈ, ਨਾ ਪਿਆਸ ਹੈ, ਨਾ ਨੀਂਦ ਹੈ, ਨਾ ਹਰਖ ਹੈ, ਨਾ ਸੋਗ ਹੈ, ਨਾ ਖੁਸ਼ੀ ਹੈ, ਨਾ ਗਮੀ ਹੈ, ਆਨੰਦ ਹੀ ਆਨੰਦ ਆ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਮਹਾਰਾਜ ਕਹਿੰਦੇ ਪਿਤਾ ਜੀ ਅੱਖਾਂ ਖੋਲੋ। ਅੱਖਾਂ ਖੋਲੀਆਂ, ਕਹਿੰਦੇ ਪਿਤਾ ਜੀ ਕੀ ਦੇਖਿਆ? ਕਹਿੰਦੇ ਪੁੱਤਰ ਦੇਖਿਆ ਬੜਾ ਅਜੀਬ ਤਮਾਸ਼ਾ, ਵੀ ਆਪਣੇ ਸਾਰੇ ਬਜ਼ੁਰਗ ਜਿੰਨੇ ਵੀ ਪਿੱਤਰ ਵੱਡੇ ਵਡੇਰੇ ਸਾਰੇ ਹੀ ਸੱਚਖੰਡ ਪਹੁੰਚ ਗਏ ਨੇ। ਅਤੇ ਮਹਾਰਾਜ ਕਹਿੰਦੇ ਫਿਰ ਪਿਤਾ ਜੀ ਉੱਥੇ ਸਰਾਧਾਂ ਦੀ ਲੋੜ ਹੈ? ਕਹਿੰਦੇ ਪੁੱਤਰ ਉੱਥੇ ਸਰਾਧਾਂ ਦੀ ਲੋੜ ਤਾਂ ਕੋਈ ਨਹੀਂ, ਉੱਥੇ ਤਾਂ ਆਨੰਦ ਹੀ ਆਨੰਦ ਆ, ਉੱਥੇ ਤਾਂ ਖੀਰ ਕੜਾਹ ਦੀ ਲੋੜ ਨਹੀਂ, ਉੱਥੇ ਤਾਂ ਨਾਮ ਅੰਮ੍ਰਿਤ ਦਾ ਵਾਸਾ ਹੈ, ਉਹਦੇ ਨਾਲ ਹੀ ਬੰਦਾ ਰੱਜ ਜਾਂਦਾ। ਮਹਾਰਾਜ ਕਹਿੰਦੇ ਪਿਤਾ ਜੀ ਇਹ ਜਿਹੜੇ ਪੰਡਿਤ ਆਏ ਤੁਸੀਂ ਪ੍ਰਸ਼ਾਦਾ ਛਕਾ ਦਿਓ ਇਹਨਾਂ ਨੂੰ, ਪਰ ਇਹ ਫੋਕਟ ਕਰਮ ਛੱਡ ਦਿਓ, ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਅਸਲੀ ਕੰਮ ਕਰੋ। ਕਹਿੰਦੇ ਪੁੱਤਰ ਇਹ ਦੱਸੋ ਵੀ ਜਿਹੜੇ ਨਾਮ ਇਹ ਜਿਹੜੀ ਸ਼ਕਤੀ ਨਾਲ ਉੱਥੇ ਪਹੁੰਚੇ ਨੇ ਸਾਡੇ ਪਿੱਤਰ, ਉਹ ਕਿਹੜੀ ਹੈ? ਮਹਾਰਾਜ ਚੁੱਪ ਕਰ ਗਏ। ਕਹਿੰਦੇ ਪੁੱਤਰ ਦੱਸ। ਮਹਾਰਾਜ ਕਹਿੰਦੇ ਪਿਤਾ ਜੀ ਦੱਸੀਏ ਕਿ ਜਿਸ ਦਿਨ ਦਾ ਸਾਡਾ ਜਨਮ ਤੁਹਾਡੇ ਘਰ ਹੋਇਆ ਨਾ, ਉਸ ਦਿਨ ਤੋਂ ਇਹ ਸਾਰੇ ਪਿੱਤਰ ਸੱਚਖੰਡ ਚਲੇ ਗਏ ਨੇ, ਉਸ ਦਿਨ ਤੋਂ ਹੀ ਮੁਕਤੀ ਹੋ ਗਈ ਹੈ। ਜਿਹੜੀ ਕੁੱਲ ਵਿੱਚ ਇਹੋ ਜਿਹੇ ਬੰਦਗੀ ਵਾਲੇ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਪੈਦਾ ਹੁੰਦੇ ਨੇ, ਉਹਨਾਂ ਦੇ ਪਿੱਤਰ ਤਰ ਜਾਂਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਜਿਸ ਸਿਮਰਤ ਸਭ ਕਿਲ ਵਿਖ ਨਾਸਹਿ ਪਿਤਰੀ ਹੋਏ ਉਧਾਰ। ਜਿਹਦਾ ਸਿਮਰਨ ਕਰਨ ਨਾਲ ਸਾਰੇ ਪਾਪ ਨੱਸਦੇ ਨੇ, ਪਿੱਤਰਾਂ ਦਾ ਉਧਾਰ ਹੁੰਦਾ ਹੈ। ਸੋ ਹਰ ਹਰ ਤੁਮ ਸਦ ਹੀ ਜਾਪੋ ਜਾ ਕਾ ਅੰਤ ਨਾ ਪਾਰੋ। ਸਤਿਗੁਰੂ ਅਰਜਨ ਦੇਵ ਜੀ ਦੀ ਮਾਂ ਕਹਿੰਦੀ, ਪੁੱਤਰ ਅਰਜਨ, ਉਹ ਵਾਹਿਗੁਰੂ 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 ਤੂੰ ਹਮੇਸ਼ਾ ਹੀ ਜਪਦਾ ਰਹੋ। ਜਿਸ ਪਰਮਾਤਮਾ ਦਾ ਅੰਤ ਪਾਰਾਵਾਰ ਕੋਈ ਨਹੀਂ ਪਾ ਸਕਦਾ, ਉਹਦੇ ਨਾਮ ਨਾਲ ਬੇੜਾ ਪਾਰ ਹੁੰਦਾ। ਪੂਤਾ ਮਾਤਾ ਕੀ ਆਸੀਸ। ਹੇ ਪੁੱਤਰ, ਤੈਨੂੰ ਤੇਰੀ ਮਾਂ ਦੀ ਅਸੀਸ ਹੈ। ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਹੇ ਪੁੱਤਰ, ਨਿਮਖ ਮਾਤਰ ਵੀ ਤੈਨੂੰ ਵਾਹਿਗੁਰੂ ਨਾ ਭੁੱਲੇ, ਹੋਰ ਸਾਰੀਆਂ ਗੱਲਾਂ ਭੁੱਲ ਜਾਣ, ਵਾਹਿਗੁਰੂ ਨਾ ਭੁੱਲੇ। ਆਹਾ, ਗੁਰਬਾਣੀ 'ਚ ਬਚਨ ਆਉਂਦੇ, ਸਭੇ ਗੱਲਾਂ ਵਿਸਰਨ, ਇੱਕਾ ਵਿਸਰਨ ਜਾਓ। ਇੱਕ ਗੱਲ ਨਾ ਭੁੱਲੇ, ਵਾਹਿਗੁਰੂ 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 ਵਾਹਿਗੁਰੂ, ਬਾਕੀ ਸਾਰਾ ਭੁੱਲ ਜੇ, ਬੇਸ਼ੱਕ ਕੁਛ ਨਹੀਂ ਵਿਗੜਿਆ। ਬਾਕੀ ਸਾਰੀਆਂ ਗੱਲਾਂ ਯਾਦ ਹੋਣ, ਵਾਹਿਗੁਰੂ ਭੁੱਲ ਜਾਵੇ, ਸਾਰਾ ਕੁਝ ਹੀ ਵਿਗੜ ਗਿਆ। ਤੋ ਮਾਤਾ ਜੀ ਕਹਿੰਦੇ, ਤੈਨੂੰ ਕਦੀ ਵਾਹਿਗੁਰੂ ਨਾ ਭੁੱਲੇ, ਸਦਾ ਭਜੋ ਜਗਦੀਸ਼। ਤੂੰ ਉਸ ਜਗਤ ਦੇ ਮਾਲਕ ਨੂੰ, ਜਗਤ ਦੇ ਈਸ਼ਵਰ ਵਾਹਿਗੁਰੂ ਨੂੰ ਹਰ ਵੇਲੇ ਭਜਦਾ ਰਵੇਂ। ਰਹਾਓ, ਵਿਸਰਾਮ ਦੇ ਕੇ ਫਿਰ ਮਾਂ ਦੀ ਆਸ਼ੀਰਵਾਦ ਨੂੰ ਗੁਰੂ ਸਾਹਿਬ ਹੋਰ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ। ਸਤਿਗੁਰ ਤੁਮ ਕੋ ਹੋਏ ਦਇਆਲਾ। ਹੇ ਪੁੱਤਰ, ਤੇਰੇ 'ਤੇ ਗੁਰੂ ਨਾਨਕ ਦਾ ਮਿਹਰਾ ਭਰਿਆ ਹੱਥ ਰਵੇ, ਤੇਰੇ ਸਿਰ 'ਤੇ ਗੁਰੂ ਨਾਨਕ ਸਾਹਿਬ ਮਿਹਰਾ ਕਰਨ, ਦਇਆ ਕਰਨ, ਦਿਆਲਾ ਦਿਆਲਾ ਦਇਆ ਦੇ ਘਰ, ਸਤਿਗੁਰੂ ਦਇਆ ਦੇ ਘਰ 'ਚ ਆਉਣ, ਦਇਆ ਕਰਨ। ਸੰਤ ਸੰਗ ਤੇਰੀ ਪ੍ਰੀਤ, ਤੇਰੀ ਸੰਤਾਂ ਮਹਾਂਪੁਰਸ਼ਾਂ ਨਾਲ ਪ੍ਰੀਤ ਹੋਵੇ, ਨਾਮ ਜਪਣ ਵਾਲਿਆਂ ਨਾਲ ਤੇਰੀ ਦੋਸਤੀ ਹੋਵੇ, ਚੋਰਾਂ ਯਾਰਾਂ ਠੱਗਾਂ ਬੇਈਮਾਨਾਂ ਧੋਖੇਬਾਜ਼ਾਂ ਨਾਲ ਤੇਰੀ ਯਾਰੀ ਨਾ ਹੋਵੇ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਵਿੱਚ ਇਹ ਗੱਲ ਆਉਂਦੀ ਹੈ, ਜਿਹੜੀ ਆਪਾਂ ਸੁਣ ਕੇ ਰਾਜ਼ੀ ਨਹੀਂ, ਉਹ ਇਹੀ ਹੈ ਵੀ ਗੁਰਨਾਮ ਜਪਣ ਵਾਲਿਆਂ ਦੀ ਸੰਗਤ ਮਿਲੇ, ਦੂਜਿਆਂ ਦੀ ਸੰਗਤ ਨਾ ਮਿਲੇ। ਕਿਉਂਕਿ ਜੋ ਵੀ ਬੰਦਾ ਬਣਿਆ ਨਾ, ਅੱਜ ਆਪਾਂ ਬਣੇ ਹੋਏ ਹਾਂ, ਆਲੇ ਦੁਆਲੇ ਦੀ ਸੰਗਤ ਤੋਂ ਹੀ ਬਣੇ ਹੋਏ ਹਾਂ। ਸਾਡੇ ਵਿਚਾਰ, ਹਿੰਦੂ ਹੋਣਾ, ਮੁਸਲਮਾਨ ਹੋਣਾ, ਸਿੱਖ ਹੋਣਾ, ਈਸਾਈ ਹੋਣਾ, ਜੈਨੀ ਹੋਣਾ, ਬੁੱਧੀ ਹੋਣਾ, ਡਾਕਟਰ ਹੋਣਾ, ਇੰਜੀਨੀਅਰ ਹੋਣਾ, ਵਕੀਲ ਹੋਣਾ, ਜੱਜ ਹੋਣਾ, ਵਪਾਰੀ ਹੋਣਾ, ਦੁਕਾਨਦਾਰ ਹੋਣਾ, ਚੋਰ ਹੋਣਾ, ਯਾਰ ਹੋਣਾ, ਠੱਗ ਹੋਣਾ, ਜੋ ਕੁਝ ਵੀ ਹੋਏ ਬਣੇ ਆ, ਸੰਗਤ ਤੋਂ ਅਤੇ ਵਿਚਾਰਾਂ ਤੋਂ ਹੀ ਬਣੇ ਆ। ਆਖੋ ਸ੍ਰੀ ਵਾਹਿਗੁਰੂ। ਜੋ ਸਾਡੇ ਆਲੇ ਦੁਆਲੇ ਸੁਣਦੇ ਹਾਂ, ਉਹ ਸਾਡੇ ਦਿਮਾਗ 'ਚ ਆਉਂਦਾ, ਉਹ ਅਸੀਂ ਬਣ ਜਾਂਦੇ ਹਾਂ। ਜੇ ਗੁਰੂ ਕੇ ਪਿਆਰੇ ਮਿਲ ਜਾਣਗੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸੁਣਾਉਣਗੇ ਅਤੇ ਫਿਰ ਅਸੀਂ ਗੁਰਸਿੱਖ ਬਣ ਜਾਂਗੇ। ਅਤੇ ਜੇ ਸਾਨੂੰ ਮਿਲੇ ਮਨਮੁੱਖ, ਮਨਮੁੱਖਾਂ ਵਾਲੇ ਬੋਲ ਸੁਣ ਕੇ ਮਨਮੁੱਖ ਬਣ ਜਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਂ ਕਹਿ ਰਹੀ, ਪੁੱਤਰ, ਸਤਿਗੁਰ ਤੁਮ ਕੋ ਹੋਏ ਦਇਆਲਾ, ਤੇਰੇ 'ਤੇ ਗੁਰੂ ਮਿਹਰ ਕਰੇ। ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਅਕਸਰ ਦੁਨਿਆਵੀ ਮਾਂ ਅਤੇ ਮਾਂ ਭਾਨੀ 'ਚ ਫਰਕ ਇੱਥੋਂ ਪਤਾ ਲੱਗ ਰਿਹਾ। ਦੁਨਿਆਵੀ ਮਾਂ ਕਹੇਗੀ, ਚੰਗੀ ਵਧੀਆ ਨੌਕਰੀ ਲੱਭ, ਚੰਗੇ ਸੋਹਣੇ ਕੱਪੜੇ ਪਾ, ਸੋਹਣੇ ਕੱਪੜੇ ਪਾ, ਬਾਬੂ ਬਣ ਕੇ ਰਹਿ, ਟੌਰ ਸ਼ੌਰ ਰੱਖ, ਅਤੇ ਉਹਦੇ ਵਾਸਤੇ ਭਾਵੇਂ ਕਿਸੇ ਦਾ ਗਲਾ ਕੱਟ, ਭਾਵੇਂ ਚੋਰੀ ਕਰ, ਭਾਵੇਂ ਠੱਗੀ ਕਰ। ਪਰ ਗੁਰੂ ਸਾਹਿਬ ਦੀ ਮਾਂ ਕਹਿੰਦੀ ਵੀ, ਪੁੱਤਰ, ਕੱਪੜਿਆਂ ਦਾ ਫਿਕਰ ਨਾ ਕਰੀ, ਕੱਪੜਿਆਂ ਵਾਲੀ ਪੱਤ ਪਰਮੇਸ਼ਰ ਨੇ ਰੱਖ ਲੈਣੀ। ਕਿਉਂਕਿ ਪੱਤ ਵਾਸਤੇ ਕੱਪੜੇ ਪਾਉਂਦੇ ਹਾਂ ਅਸੀਂ, ਕੱਪੜਾ ਕਾਹਦੇ ਵਾਸਤੇ ਪਾਉਂਦੇ ਹਾਂ? ਸੋਹਣਾ ਵੀ ਸੁਸਾਇਟੀ ਵਿੱਚ ਲੱਗੇ ਵੀ ਚੰਗੇ ਘਰ ਦਾ ਬੰਦਾ, ਟੌਰ ਸ਼ੌਰ ਇਹਦੀ, ਬੜੇ ਮਹਿੰਗੇ ਕੱਪੜੇ ਪਾਏ ਹੋਏ ਨੇ। ਪਰ ਕਹਿੰਦੇ ਪਰਮੇਸ਼ਰ ਨੇ ਪੱਤ ਰੱਖ ਲਈ, ਫਿਰ ਇਹਨਾਂ ਕੱਪੜਿਆਂ ਦੀ ਗੱਲ ਹੀ ਕੋਈ ਨਹੀਂ। ਲੀਰਾਂ ਵਿੱਚ ਵੀ ਲਾਲ ਵੱਖਰੇ ਪਛਾਣੇ ਜਾਂਦੇ ਆ, ਕੱਪੜਿਆਂ ਦੀ ਕੋਈ ਵੈਲਿਊ ਨਹੀਂ ਹੁੰਦੀ। ਬੰਦਗੀ ਵਾਲਾ ਮਹਾਂਪੁਰਸ਼ ਪਾਟੇ ਕੱਪੜੇ ਪਾਈ ਬੈਠਾ ਨਾ, ਸਾਰੀ ਦੁਨੀਆ ਮੱਥੇ ਟੇਕਦੀ, ਦੂਜੇ ਪਾਸੇ ਸਾਰੀ ਦੁਨੀਆ ਦਾ ਰਾਜਾ ਹੋਵੇ, ਸੋਨੇ ਦੇ ਪੁਸ਼ਾਕੇ ਪਾਏ ਹੋਣ ਤਾਂ ਵੀ ਕਿਸੇ ਕੰਮ ਦੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੋਜਨ ਕੀਰਤਨ ਨੀਤ। ਮਾਂ ਕਹਿਣ ਲੱਗੀ ਪੁੱਤਰ ਪਰਮਾਤਮਾ ਦਾ ਕੀਰਤਨ ਤੇਰਾ ਭੋਜਨ ਹੋਵੇ, ਵਾਹਿਗੁਰੂ ਦੀ ਸਿਫਤ ਸਲਾਘਾ ਤੇਰਾ ਭੋਜਨ ਹੋਵੇ। ਰੋਟੀ ਕੱਪੜੇ ਦਾ ਹੀ ਮਸਲਾ ਹੁੰਦਾ, ਕਹਿੰਦੇ ਰੋਟੀ ਤੇਰੀ ਕੀਰਤਨ ਹੈ ਅਤੇ ਕੱਪੜਾ ਤੇਰਾ ਪਰਮੇਸ਼ਰ ਪਤ ਢੱਕੇਗਾ। ਪਤ ਰਾਖੀ ਗੁਰਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ, ਨਾਨਕ ਸੋ ਅਰਾਧੀਐ ਅੰਤ ਨ ਪਾਰਾ ਵਾਰ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਅਨੰਦ ਅਨੰਤਾ। ਹੇ ਪੁੱਤਰ ਨਾਮ ਅੰਮ੍ਰਿਤ ਨੂੰ ਪੀਂਦਾ ਰਵੀਂ, ਸਦਾ ਹੀ ਜਿਉਂਦਾ ਰਵੀਂ, ਹਰੀ ਦਾ ਸਿਮਰਨ ਕਰਕੇ ਉਹ ਆਨੰਦ ਮਿਲੇਗਾ ਜਿਹਦਾ ਅੰਤ ਕੋਈ ਨਹੀਂ। ਬਾਕੀ ਸਾਰੇ ਜਿੰਨੇ ਆਨੰਦ ਨੇ ਉਹ ਥੋੜ੍ਹੇ ਸਮੇਂ ਬਾਅਦ ਉਤਰ ਜਾਂਦੇ ਨੇ। ਵਾਹਿਗੁਰੂ ਦੇ ਸਿਮਰਨ ਦਾ ਆਨੰਦ ਸਦਾ ਹੀ ਬਣਿਆ ਰਹਿੰਦਾ। ਰੰਗ ਤਮਾਸ਼ਾ ਪੂਰਨ ਆਸਾ, ਕਬਹਿ ਨਾ ਵਿਆਪੈ ਚਿੰਤਾ। ਕਹਿੰਦੇ ਰੰਗ ਤਮਾਸ਼ੇ, ਦੁਨੀਆਂ ਵਿੱਚ ਮਨੋਰੰਜਨ ਵਾਸਤੇ ਲੋਕ ਬੜਾ ਕੁਝ ਦੇਖਦੇ ਨੇ, ਰੰਗ ਤਮਾਸ਼ੇ ਦੇਖਦੇ ਨੇ, ਪਰ ਜਦੋਂ ਵਾਹਿਗੁਰੂ ਦਾ ਨਾਮ ਜਪੀਏ ਤਾਂ ਬੜੇ ਅਸਚਰਜ ਤਮਾਸ਼ੇ ਦਿਸਦੇ ਨੇ। ਫਿਰ ਉਹਦੇ ਵਿੱਚ ਸਾਰੀਆਂ ਆਸਾਂ ਪੂਰਨ ਹੁੰਦੀਆਂ ਨੇ, ਕਦੀ ਚਿੰਤਾ ਨੇੜੇ ਨਹੀਂ ਆਉਂਦੀ। ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਣਾ ਹੋ ਕੌਲਾ। ਹੇ ਪੁੱਤਰ, ਤੇਰਾ ਮਨ ਭੌਰਾ ਬਣਿਆ ਰਵੇ ਅਤੇ ਵਾਹਿਗੁਰੂ ਦੇ ਚਰਨ ਕਮਲ ਬਣੇ ਰਹਿਣ। ਜਿਵੇਂ ਭੌਰਾ ਕਮਲ ਦੇ ਫੁੱਲ ਦੇ ਉੱਤੇ ਮੰਡਰਾਉਂਦਾ, ਵਾਹਿਗੁਰੂ ਦੇ ਚਰਨਾਂ 'ਤੇ ਤੇਰਾ ਮਨ ਮੰਡਰਾਉਂਦਾ ਰਵੇ। ਨਾਨਕ ਦਾਸ ਉਨ ਸੰਗ ਲਪਟਾਇਓ, ਜਿਉਂ ਬੂੰਦ ਹੈ ਚਾਤ੍ਰਿਕ ਮੌਲਾ। ਕਹਿੰਦੇ ਉਹਨਾਂ ਚਰਨਾਂ ਦੇ ਨਾਲ ਨਾਨਕ ਦਾਸ ਇਉਂ ਲਪਟਿਆ ਰਵੇ ਜਿਵੇਂ ਚਾਤ੍ਰਿਕ ਸਵੰਤੀ ਬੂੰਦ ਵੱਲ ਪ੍ਰਿਓ ਪ੍ਰਿਓ ਦੀ ਢੇਰ ਲਾਈ ਰੱਖਦਾ। ਜਦੋਂ ਸਵੰਤੀ ਬੂੰਦ ਆਵੇਗੀ ਉਹਦੇ ਮਨ ਦੀ ਸ਼ਾਂਤੀ ਹੋਵੇਗੀ, ਉਹਦੀ ਤ੍ਰਿਪਤੀ ਹੋਵੇਗੀ। ਇਸ ਤਰ੍ਹਾਂ ਸਾਧ ਸੰਗਤ ਜੀ, ਸਾਡੇ ਸਾਰਿਆਂ ਦਾ ਭਲਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਬਦ 'ਚ ਦੱਸਿਆ ਵੀ ਨਾਮ ਜਪਣ ਨਾਲ ਹੀ ਹੈ। ਹੋਰ ਜੋ ਮਰਜ਼ੀ ਕਰੀ ਜਾਓ, ਜਿੰਨਾ ਚਿਰ ਨਾਮ ਨਹੀਂ ਜਪਦੇ ਉਨਾ ਚਿਰ ਸ਼ਾਂਤੀ ਨਹੀਂ ਮਿਲਣੀ, ਆਨੰਦ ਨਹੀਂ ਮਿਲਣਾ, ਭਲਾ ਨਹੀਂ ਹੋਣਾ। ਔਰ ਜਿੰਨੇ ਸਾਡੇ ਕੰਮ ਨੇ ਦੁਨਿਆਵੀ ਉਹ ਵੀ ਤਾਂ ਹੀ ਪੂਰੇ ਹੋਣੇ, ਜਿਨ੍ਹਾਂ ਨੇ ਖਾਲਸੇ ਦਾ ਰਾਜ ਬਣਾਇਆ ਨਾ ਉਹਨਾਂ ਨੇ ਨਾਮ ਜਪ ਕੇ ਇੰਨੀ ਵੱਡੀ ਅਵਸਥਾ ਪ੍ਰਾਪਤ ਕਰ ਲਈ ਵੀ ਉਹਨਾਂ ਸੰਸਾਰ ਦੇ ਸੁੱਖਾਂ ਨੂੰ ਠੋਕਰਾਂ ਮਾਰ ਦਿੱਤੀਆਂ। ਅਸੀਂ ਸੰਸਾਰੀ ਸੁੱਖ ਤਾਂ ਛੱਡ ਨਹੀਂ ਸਕਦੇ, ਅਤੇ ਅਸੀਂ ਲੈਂਦੇ ਹਾਂ ਵੀ ਸਾਨੂੰ ਜਿਵੇਂ ਮਹਾਰਾਜ ਕਹਿੰਦੇ ਲੋੜ ਹੈ ਦਾਖ ਬਿਜੋਰੀਆਂ, ਕਿੱਕਰ ਬੀਜਾ ਜੱਟ ਬੀਜੇ ਤਾਂ ਕੰਡੇ ਅਤੇ ਕਹਿੰਦਾ ਮਿਲ ਜਾਣ ਦਾਖਾਂ। ਉਹ ਕਿਵੇਂ ਹੋਣਾ, ਕਰਨਾ ਤਾਂ ਕੁਝ ਪੈਣਾ ਹੀ ਹੈ। ਅਤੇ ਉਹ ਨਾਮ ਜਪ ਕੇ ਅਵਸਥਾ ਬਣੇਗੀ ਅਤੇ ਫਿਰ ਦੇਗ ਤੇਗ ਜਗਮੈਂਦੂ ਚਲਾ, ਫਿਰ ਖਾਲਸੇ ਦਾ ਬੋਲਬਾਲਾ ਹੋਵੇਗਾ। ਇਹ ਸੱਚੇ ਪਾਤਸ਼ਾਹ ਦੇ ਬਚਨ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।